770 ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿੱਲੀ ਦੀਆਂ ਗੱਲਾਂ। ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ ਰੇਡੀਓ ਜ਼ਿੰਦਾਬਾਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127-905-452-5157-51-27।
ਰੇਡੀਓ ਜ਼ਿੰਦਾਬਾਦ ਦੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਜੀ ਆਇਆਂ। ਮੈਂ ਤੁਹਾਡਾ ਹੋਸਟ ਅਤੇ ਦੋਸਤ ਰੁਪਿੰਦਰ ਹੇਰ ਸਾਰਿਆਂ ਦਾ ਸਵਾਗਤ ਕਰ ਰਿਹਾ। ਸਾਡੇ ਉਹ ਦੋਸਤ ਵੀ ਜਿਹੜੇ ਫੇਸਬੁੱਕ ਦੇ ਦੁਆਰਾ ਵੀ ਸਾਰੇ ਦੁਨੀਆ ਦੇ ਅਲੱਗ ਅਲੱਗ ਥਾਵਾਂ ਤੋਂ ਸਾਡੇ ਨਾਲ ਜੁੜਦੇ ਨੇ, ਉਹਨਾਂ ਦਾ ਵੀ ਜੀ ਆਇਆਂ। ਔਰ ਅੱਜ ਤੁਹਾਡੇ ਨਾਲ ਉਸ ਟੋਪਿਕ ਉੱਤੇ, ਉਸ ਮੁੱਦੇ ਉੱਤੇ ਮੈਂ ਗੱਲ ਕਰਨ ਆ ਰਿਹਾ, ਜੋ ਮੁੱਦਾ ਸ਼ਾਇਦ ਅਸੀਂ ਹਮੇਸ਼ਾ ਹੀ ਡਿਸਕਸ ਕਰਦੇ ਹਾਂ। ਸਾਡੀ ਕਮਿਊਨਿਟੀ ਨਾਲ ਬਹੁਤ ਖਾਸ ਇਹਦਾ ਸੰਬੰਧ ਹੈ ਔਰ ਅਸੀਂ ਇਸ ਮੁੱਦੇ ਉੱਤੇ ਬਹੁਤ ਵਾਰੀ ਓਪਨਲੀ ਗੱਲ ਕਰਨ ਤੋਂ ਵੀ ਡਰਦੇ ਹਾਂ। ਵਜ੍ਹਾ ਪਰਮਾਤਮਾ ਜਾਣਦਾ ਹੈ, ਮਗਰ ਅੱਜ ਰੇਡੀਓ ਜ਼ਿੰਦਾਬਾਦ 'ਤੇ ਖੁੱਲ੍ਹ ਕੇ ਇਸ ਮੁੱਦੇ ਬਾਰੇ ਗੱਲ ਹੋਏਗੀ। ਔਰ ਅੱਜ ਦਾ ਜਿਹੜਾ ਸਾਡਾ ਮੁੱਦਾ ਆ ਉਹ ਇਹ ਹੈ ਕਿ ਕੀ ਕੈਨੇਡਾ ਦੇ ਵਿੱਚ ਨੋਮੀਨੇਸ਼ਨਸ, ਜਦੋਂ ਇਲੈਕਸ਼ਨਸ ਵਾਸਤੇ ਕੈਂਡੀਡੇਟਸ ਜਿਹੜੇ ਨੇ ਉਹ ਨੋਮੀਨੇਟ ਕੀਤੇ ਜਾਂਦੇ ਨੇ, ਜੋ ਪ੍ਰੋਸੀਜਰ ਹੈ ਕੈਨੇਡਾ ਦੀ ਪੋਲੀਟਿਕਸ ਦਾ, ਇਲੈਕਸ਼ਨ ਤੋਂ ਪਹਿਲਾਂ ਕੈਂਡੀਡੇਟ ਜਿਹੜੇ ਆ ਨੋਮੀਨੇਸ਼ਨ ਲੜਦੇ ਨੇ ਔਰ ਪਾਰਟੀ ਵਾਸਤੇ ਇੱਕ ਨੁਮਾਇੰਦਾ ਬਣਦੇ ਨੇ, ਕੀ ਉਹ ਸਹੀ ਪ੍ਰੋਸੀਜਰ ਹੈ, ਕੀ ਉਹਦੇ ਵਿੱਚ ਕੋਈ ਖਾਮੀਆਂ ਨੇ, ਕੀ ਉਹਦੇ ਵਿੱਚ ਐਸੀ ਕੋਈ ਚੀਜ਼ਾਂ ਨਜ਼ਰ ਆਉਂਦੀਆਂ ਨੇ ਜੋ ਸ਼ਾਇਦ ਅਸੀਂ ਨਹੀਂ ਵੇਖਣਾ ਚਾਹੁੰਦੇ, ਕੀ ਉਹਦੇ ਵਿੱਚ ਪਾਰਟੀਆਂ ਜ਼ਿੰਮੇਵਾਰ ਨੇ, ਕੀ ਉਹਦੇ ਵਿੱਚ ਅਸੀਂ ਐਜ਼ ਅ ਕਮਿਊਨਿਟੀ ਜ਼ਿੰਮੇਵਾਰ ਹਾਂ, ਕੀ ਅਸੀਂ ਜੋ ਚੀਜ਼ਾਂ, ਜੋ ਇਸ਼ੂਜ਼ ਅਸੀਂ ਆਪਣੇ ਦੇਸ਼ਾਂ ਦੇ ਵਿੱਚ, ਚਾਹੇ ਉਹ ਇੰਡੀਆ ਹੈ, ਚਾਹੇ ਪਾਕਿਸਤਾਨ ਹੈ, ਚਾਹੇ ਬੰਗਲਾਦੇਸ਼ ਆ, ਜੋ ਅਸੀਂ ਸਾਊਥ ਏਸ਼ੀਅਨ ਦੇਸ਼ਾਂ ਦੇ ਵਿੱਚ ਇਸ਼ੂਜ਼ ਵੇਖਦੇ ਆਏ ਹਾਂ ਪੋਲੀਟਿਕਸ ਵਿੱਚ, ਅਸੀਂ ਹਮੇਸ਼ਾ ਇਹ ਕਹਿੰਦੇ ਆਏ ਹਾਂ ਕਿ ਪੋਲੀਟਿਕਸ ਬੜੀ ਗੰਦੀ ਹੈ, ਪੋਲੀਟੀਸ਼ੀਅਨ ਜਿਹੜੇ ਨੇ ਉਹ ਚੰਗੇ ਨਹੀਂ, ਕੈਪੇਬਲ ਨਹੀਂ, ਕੀ ਐਸਾ ਕੋਈ ਐਲੀਮੈਂਟ ਸਾਡੀ ਨੋਮੀਨੇਸ਼ਨ ਵਿੱਚ ਵਾਪਸ ਇੱਥੇ ਨਜ਼ਰ ਆਉਣਾ ਸ਼ੁਰੂ ਹੋਇਆ, ਇਹਦਾ ਅੱਗੇ ਜਾ ਕੇ ਕੀ ਅਸਰ ਹੋ ਸਕਦਾ, ਕਮਿਊਨਿਟੀ 'ਤੇ ਕੀ ਅਸਰ ਹੋ ਸਕਦਾ ਆ, ਕੀ ਇਹਦਾ ਇਲਾਜ ਹੈ, ਉਹਦੇ ਬਾਰੇ ਜਿਹੜੀ ਆ ਅੱਜ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਕੋਸ਼ਿਸ਼ ਕੀਤੀ ਜਾਏਗੀ ਕਿ ਜੋ ਗਰਾਊਂਡ ਰਿਐਲਿਟੀਜ਼ ਨੇ, ਜੋ ਦੁਨੀਆ, ਜੋ ਗਰਾਊਂਡ ਉੱਤੇ ਸੱਚਾਈ ਹੈ, ਜੋ ਅਸੀਂ ਆਮ ਰੋਜ਼ ਨੋਮੀਨੇਸ਼ਨ ਜਦੋਂ ਵੀ ਹੁੰਦੀਆਂ ਉਹਦੇ 'ਚ ਵੇਖਦੇ ਹਾਂ, ਉਹਦੇ ਵਿੱਚ ਜੋ ਜੋ ਵੀ ਚੀਜ਼ਾਂ ਬਾਹਰ ਆਉਂਦੀਆਂ ਨੇ ਉਹਨਾਂ ਬਾਰੇ ਗੱਲ ਕੀਤੀ ਜਾਏਗੀ। ਜੇ ਸਮਾਂ ਇਜਾਜ਼ਤ ਦੇਵੇਗਾ ਤਾਂ ਇਹਦੇ ਉੱਤੇ ਵੀ ਗੱਲ ਕੀਤੀ ਜਾਏਗੀ ਕਿ ਸਾਡੇ ਜਿਹੜੇ ਮਿਨਿਸਟਰ ਨੇ BJP ਦੇ, ਮਿਸਟਰ ਪੁਰੀ, ਹਰਦੀਪ ਪੁਰੀ ਜੀ, ਉਹਨਾਂ ਦੇ ਬਿਆਨ ਤੋਂ ਬਾਅਦ ਕਿ ਅਕਾਲੀ ਦਲ ਬਾਦਲ ਦਾ, ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦੇਣਾ, ਉਹਨਾਂ ਦਾ ਕੀ ਉਹ ਪਰਦਾਫਾਸ਼ ਹੋਇਆ, ਕੀ ਉਹਨਾਂ ਉਹ ਵੀ ਕਿਸਾਨਾਂ ਦਾ ਬੇਵਕੂ ਬਣਾ ਰਹੇ ਨੇ, ਕੀ ਪੰਜਾਬ ਦਾ ਕਿਸਾਨ ਵਾਕਿਆ ਹੀ ਸਹੀ ਪਾਰਟੀ ਦੇ ਦੁਆਰਾ ਉਹਦੇ ਹਿੱਤਾਂ ਦੀ ਲੜਾਈ ਲੜੀ ਜਾ ਰਹੀ ਹੈ, ਉਹਦੇ ਬਾਰੇ ਜਿਹੜੀ ਆ ਗੱਲ ਹੋਏਗੀ। ਇਹ ਤੋਂ ਪਹਿਲਾਂ ਕਿ ਅਸੀਂ ਪ੍ਰੋਗਰਾਮ ਵੱਲ ਅੱਗੇ ਵਧੀਏ, ਅਸੀਂ ਪ੍ਰੋਗਰਾਮ ਦੀ ਟ੍ਰੈਡੀਸ਼ਨ ਦੇ ਮੁਤਾਬਕ ਹਮੇਸ਼ਾ ਇੱਕ ਐਸੇ ਗਾਣੇ ਦੇ ਨਾਲ ਸ਼ੁਰੂਆਤ ਕਰਦੇ ਹਾਂ ਜੋ ਕਿ ਅੱਜ ਦੇ ਮੁੱਦੇ ਨਾਲ ਸੰਬੰਧਿਤ ਹੈ। ਅਸੀਂ ਇਹਨਾਂ ਡਿਵੀਜ਼ਨ ਦੇ ਵਿੱਚ, ਹਿੰਦੂ, ਮੁਸਲਮਾਨ, ਸਿੱਖ, ਇਹਦੇ ਵਿੱਚ ਪੈ ਗਏ ਹਾਂ ਕਿ ਇਹੋ ਹੀ ਸਾਡੀ ਸਿਖਲਾਈ ਸੀ, ਜਾਂ ਜੋ ਇਸ ਗਾਣੇ ਦੁਆਰੇ ਦਰਸਾਇਆ ਗਿਆ ਉਹਦੇ ਵਾਸਤੇ ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਸਾਰੇ ਇੱਕ ਹੀ ਹੈ, ਦੇਰ ਇਜ਼ ਨੋ ਡਿਫਰੈਂਸ। ਵਾਪਸ ਜੁੜਦੇ ਹਾਂ ਇੱਕ ਗਾਣੇ ਤੋਂ ਬਾਅਦ।
ਤੂੰ ਹਿੰਦੂ ਬਨੇਗਾ ਨਾ ਮੁਸਲਮਾਨ ਬਨੇਗਾ, ਇਨਸਾਨ ਕੀ ਔਲਾਦ ਹੈ ਇਨਸਾਨ ਬਨੇਗਾ। ਤੂੰ तू हिंदू बनेगा न मुसलमान बनेगा, इंसान की औलाद है इंसान बनेगा। अच्छा है अभी तक तेरा कुछ नाम नहीं है, तुझको किसी मजहब से कोई काम नहीं है। अच्छा है अभी तक तेरा कुछ नाम नहीं है, तुझको किसी मजहब से कोई काम नहीं है। जिस इल्म ने इंसान को तकसीम किया है, उस इल्म का तुझ पर कोई इल्जाम नहीं है। तू बदले हुए वक्त की पहचान बनेगा, इंसान की औलाद है इंसान बनेगा। तू हिंदू बनेगा न मुसलमान बनेगा, इंसान की औलाद है इंसान बनेगा। मालिक ने हर इंसान को इंसान बनाया, हमने उसे हिंदू या मुसलमान बनाया। मालिक ने हर इंसान को इंसान बनाया, हमने उसे हिंदू या मुसलमान बनाया। कुदरत ने तो बख्शी थी हमें एक ही धरती, हमने कहीं भारत कहीं ईरान बनाया। जो तोड़ दे हर बंध वो तूफान बनेगा, इंसान की औलाद है इंसान बनेगा। तू हिंदू बनेगा न मुसलमान बनेगा, इंसान की औलाद है इंसान बनेगा।
दोस्तों साडा जो अज दा मुद्दा है उहदे वास्ते भी यही एक सल्यूशन है, यही एक उहदा एक हल रहेगा जे असीं हर एक इंसान नूं इंसान दे तौर ते समझिए, और जिहड़ियां साडियां डिवीजनज़ आ जो साडियां इशूज़ ने उहनां नूं पिछे रख के असीं चाहे नॉमीनेशन लड़नी होए, चाहे असीं कंट्री दी वागडोर जिहड़ी आ उह किसी दे हत्थ देनी होए, असीं केपेबल लोकां दे हत्थ दईए, असीं काबल लोकां दे हत्थ दईए और सही तरीके दे नाल दईए। अज असी गल कर जा रहे हैं कि कैनेडा दे विच जिहड़ियां नॉमीनेशन होंदियां ने कि उहदे विच कोई इशूज़ ने, कोई उहदे अंदर प्रॉब्लम्स ने, कि उहदे अंदर कोई ऐसे प्रैक्टिसिज जिहड़ियां ने उह वर्दियां जा रहियां ने जिहदे नाल उह हालात पैदा हो जांदे ने। जिवें इस साल बिल मोनरो साडे फाइनैंस मिनिस्टर रिजाइन देण तों बाद असीं एक पूरी पार्लीमेंट विचों केपेबल असीं फाइनैंस मिनिस्टर नहीं लभ सके। ये हालात जड़े है क्यों बनते हैं? क्योंकि अज जदों असी नज़र मारते हैं ईवन एज अ प्रधानमंत्री साढ़े जस्टिन ट्रूडो नज़र मारते हैं, उन्होंने को सिर्फ एक ही चेहरा सामने आता है, क्रिस्टिया फ्रीलैंड। चाहे उन्होंने वो डिप्टी प्राइम मिनिस्टर बना दें, चाहे उन्होंने इंटर गवर्नमेंटल रिलेशन वास्ते सुधार करने वास्ते उन्होंने लाता जाए, चाहे उन्होंने नाफ्टा दे वास्ते उन्होंने लाता जाए, चाहे उन्होंने फॉरन मिनिस्टर बनाता जाए, एक ही केपेबल इंसान, एक ही केपेबल मिनिस्टर, उन्हों ही असी बार बार एक जगह से दूसरी जगह ला रहे हैं जिथे लोड़ पैंदी है। जबकि जदों असी मैंबर पार्लीमेंट चुनते हैं उतों असी ये चीज़ा जड़िया ने क्यों नहीं ये सोचते कि कल नू साडा कंट्री, साडा कैनेडा वो की केपेबल लोगों के हाथ च जा रहा है। तो जे केपेबल सानू कोई मिनिस्टर नहीं मिल रहा, कोई मैंबर पार्लीमेंट नहीं मिल रहा जिन्हों की जिम्मेवारी दी जा सके, जिन्हों असी मिनिस्टर बना सकी, तो फिर असी उस टाइम क्यों नहीं सोचते जो असी कैंडीडेट की चोण कर रहे होंगे। ये बहुत ईजी है कि असी सारी लाइफ सारा साल असी इंडियन गवर्नमेंट नू गालां कढ़ी जाइए, मोदी गवर्नमेंट की कर रही है उन्हों कही जाइए, कैप्टन अमरिंदर सिंह की गल कर रहा, मगर सानू गल करन दी लोड़ है कि असी इत्थे एज कनेडियनस असी जदों सेम नॉमीनेशन होंदियां ने कि असी ਉਸੇ ਐਥਿਕਸ ਨੂੰ ਯਾਦ ਰੱਖਦੇ ਹਾਂ ਕਿ ਅਸੀਂ ਉਦੋਂ ਉਹੋ ਪ੍ਰਿੰਸੀਪਲਸ ਯੂਜ਼ ਕਰਦੇ ਹਾਂ ਜੋ ਗੱਲ ਅਸੀਂ ਜੋ ਅਸੀਂ ਪੁਆਇੰਟ ਆਊਟ ਕਰ ਰਹੇ ਹਾਂ ਜੋ ਅਸੀਂ ਉਂਗਲੀ ਕਰ ਰਹੇ ਹਾਂ ਕਿਸੇ ਵੀ ਸਰਕਾਰਾਂ ਉੱਤੇ ਉਹ ਉਹਨਾਂ ਦੀ ਹਮੇਸ਼ਾ ਕੇਪੇਬਿਲਿਟੀ ਉੱਤੇ ਉਹਨਾਂ ਦੀ ਕੰਪੀਟੈਂਸ ਉੱਤੇ ਉੱਥੋਂ ਦੇ ਮਿਨਿਸਟਰਸ ਦੀ ਉੱਥੋਂ ਦੇ ਮੈਂਬਰ ਪਾਰਲੀਮੈਂਟਸ ਦੀ ਕੀ ਕਾਬਲੀਅਤ ਹੈ ਕੀ ਉਹਨਾਂ ਦੀ ਕੰਪੀਟੈਂਸ ਹੈ ਉਹਨਾਂ ਉੱਤੇ ਅਸੀਂ ਹਮੇਸ਼ਾ ਸਵਾਲੀਆ ਨਿਸ਼ਾਨ ਪੌਦਾ ਕਰਦੇ ਹਾਂ। ਇਹ ਸਵਾਲੀਆ ਨਿਸ਼ਾਨ ਕੀ ਅਸੀਂ ਉਸ ਟਾਈਮ ਜਦੋਂ ਅਸੀਂ ਨੋਮੀਨੇਸ਼ਨ ਵਾਸਤੇ ਆਪਣੇ ਕੈਂਡੀਡੇਟਸ ਜਿਹੜੇ ਆ ਸਿਲੈਕਟ ਕਰਦੇ ਹਾਂ ਕੀ ਅਸੀਂ ਉਦੋਂ ਇਹ ਸਵਾਲੀਆ ਨਿਸ਼ਾਨ ਆਪਣੇ ਉੱਤੇ ਲਾਉਂਦੇ ਹਾਂ? ਕੀ ਅਸੀਂ ਇਹ ਸੋਚਦੇ ਹਾਂ ਕਿ ਜਿਵੇਂ ਦੇ ਅਸੀਂ ਨੋਮੀਨੇਟ ਕਰਕੇ ਮੈਂਬਰ ਪਾਰਲੀਮੈਂਟ ਕੈਂਡੀਡੇਟਸ ਜਿਹੜੇ ਐਮ ਪੀ ਕੈਂਡੀਡੇਟਸ ਐਮ ਪੀ ਪੀ ਕੈਂਡੀਡੇਟਸ ਅੱਗੇ ਲਿਆਵਾਂਗੇ ਉਵੇਂ ਦੀ ਹੀ ਸਾਡੀ ਸਰਕਾਰ ਚੱਲੇਗੀ, ਉਵੇਂ ਦੇ ਹੀ ਸਾਨੂੰ ਗਵਰਨੈਂਸ ਮਿਲੇਗੀ, ਉਵੇਂ ਦਾ ਹੀ ਸਾਡਾ ਕੰਟਰੀ ਬਣੇਗਾ, ਉਵੇਂ ਦੇ ਹੀ ਸਾਨੂੰ ਪੋਲਿਸੀ ਬਣੇਗੀ, ਉਵੇਂ ਦੇ ਸਾਡੇ ਪੋਲਿਸੀ ਮੇਕਰਸ ਹੋਣਗੇ, ਉਹੋ ਦੇ ਲੋਕ ਹੀ ਸਾਡੀ ਵਾਗਡੋਰ ਜਿਹੜੀ ਆ ਫਿਊਚਰ ਵੱਲ ਲੈ ਕੇ ਜਾਣਗੇ। ਬੜਾ ਅਫਸੋਸ ਹੁੰਦਾ ਕਿ ਹੌਲੀ ਹੌਲੀ ਨੋਮੀਨੇਸ਼ਨ ਜਿਹੜੀਆਂ ਨੇ ਉਹ ਸਿਰਫ ਇੱਕ ਰਿਲੀਜਨ ਦੇ ਆਧਾਰ 'ਤੇ, ਕਮਿਊਨਿਟੀ ਦੇ ਆਧਾਰ 'ਤੇ, ਲੈਂਗੁਏਜ ਦੇ ਆਧਾਰ ਦੇ ਉੱਤੇ ਇੱਕ ਪਰਸਨਲ ਈਗੋ ਲੜੀ ਆ ਉਹਦੇ ਵਾਸਤੇ, ਉਹਨੂੰ ਸੈਟਿਸਫਾਈ ਕਰਨ ਵਾਸਤੇ ਲੜੀਆਂ ਜਾ ਰਹੀਆਂ ਸ਼ੁਰੂ ਹੋ ਗਈਆਂ। ਇਹਦੇ ਵਿੱਚ ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਇੱਕ ਪਰਸਨਲ ਈਗੋ ਨੂੰ ਸੈਟਿਸਫਾਈ ਕਰਨ ਦੇ ਚੱਕਰ ਵਿੱਚ ਕੀ ਅਸੀਂ ਕੇਪੇਬਲ ਲੋਕ, ਕੀ ਅਸੀਂ ਕਾਬਲ ਲੋਕ, ਕੀ ਅਸੀਂ ਕਾਬਲੀਅਤ ਉਸ ਚੀਜ਼ ਉੱਤੇ ਜਿਹਦੇ ਉੱਤੇ ਅਸੀਂ 365 ਦਿਨ ਇੰਡੀਅਨ ਗੌਰਮੈਂਟ, ਪਾਕਿਸਤਾਨ ਗੌਰਮੈਂਟ, ਹੋਰ ਸਾਰੀਆਂ ਗੌਰਮੈਂਟਸ ਨੂੰ ਅਸੀਂ ਨੁਕਤਾਚੀਨੀ ਉਹਨਾਂ ਵੱਲ ਪੁਆਇੰਟ ਆਊਟ ਕਰਦੇ ਰਹਿੰਦੇ ਹਾਂ ਕਿ ਅਸੀਂ ਉਸ ਟਾਈਮ ਇਹ ਸਵਾਲ ਆਪਣੇ ਉੱਤੇ ਖੜ੍ਹੇ ਕਰਦੇ ਹਾਂ ਕਿ ਕੀ ਅਸੀਂ ਵਾਕਿਆ ਹੀ ਐਗਜੈਕਟਲੀ ਉਹੋ ਚੀਜ਼ਾਂ ਨਹੀਂ ਕਰ ਰਹੇ ਜਿਹਦੇ ਕਰਕੇ ਬਹੁਤ ਸਾਰੇ ਇੰਡੀਅਨਸ, ਬਹੁਤ ਸਾਰੇ ਪਾਕਿਸਤਾਨੀ, ਬਹੁਤ ਸਾਰੇ ਸਾਡੇ ਭੈਣ ਭਰਾ ਸਾਡੇ ਵਾਂਗ ਆਪਣੇ ਉਹ ਦੇਸ਼ ਮਾਂ ਮਦਰਲੈਂਡ ਨੂੰ ਛੱਡ ਕੇ ਇੱਥੇ ਆਏ ਆ ਤਾਂ ਕਿ ਅਸੀਂ ਇੱਕ ਬੈਟਰ ਸਿਸਟਮ ਪੈਦਾ ਕਰ ਸਕੀਏ, ਅਸੀਂ ਇੱਕ ਬੈਟਰ ਸਿਸਟਮ 'ਚ ਜਾ ਸਕੀਏ ਜਿੱਥੇ ਫੇਅਰਨੈਸ ਹੋਏ, ਜਿੱਥੇ ਭਾਈਬੰਦੀ ਨਾ ਹੋਏ, ਭਾਈ ਬੰਦੂਵਾਦ ਕੰਮ ਨਾ ਚੱਲਦਾ ਹੋਏ, ਜਿੱਥੇ ਸਿਫਾਰਿਸ਼ਾਂ ਨਾ ਚੱਲਦੀਆਂ ਹੋਣ, ਜਿੱਥੇ ਇੱਕ ਕਾਬਲ ਲੋਕ ਕਾਬਲੀਅਤ ਦੇ ਮੁਤਾਬਿਕ ਜਿਹੜੇ ਆ ਉਹ ਅੱਗੇ ਆਉਣ। ਮਗਰ ਹੌਲੀ ਹੌਲੀ ਸ਼ਾਇਦ ਕਿਵੇਂ ਨਾ ਕਿਵੇਂ ਸਾਡੀਆਂ ਆਦਤਾਂ, ਕਿਵੇਂ ਨਾ ਕਿਵੇਂ ਅਸੀਂ ਆਪਣੇ ਉੱਥੋਂ ਦੇ ਸੁਭਾਅ, ਉੱਥੋਂ ਦੀਆਂ ਪੋਲੀਟਿਕਸ ਦੇ ਤਰੀਕੇ ਜਿਹੜੇ ਆ ਉਹ ਆਪਣੀ ਕਮਿਊਨਿਟੀ 'ਚ ਆਪਣੇ ਇੱਥੇ ਕੈਨੇਡਾ ਦੇ ਵਿੱਚ ਲੈ ਕੇ ਆ ਰਹੇ ਹਾਂ, ਔਰ ਇਹੀ ਕੈਨੇਡਾ ਦਾ ਕੱਲ੍ਹ ਨੂੰ ਫਿਊਚਰ ਜਿਹੜਾ ਆ ਉਹਦੇ ਉੱਤੇ ਕੁਐਸਚਨ ਮਾਰਕ ਖੜ੍ਹਾ ਕਰੇਗਾ। ਕਿਉਂ? ਇਹ ਇੱਕ ਮਸ਼ਹੂਰ ਸਟੇਟਮੈਂਟ ਹੈ ਕਿ ਜਿਵੇਂ ਦੇ ਲੋਕ ਤੁਸੀਂ ਨੁਮਾਇੰਦੇ ਚੁਣੋਗੇ ਤੁਸੀਂ ਉਸੇ ਤਰ੍ਹਾਂ ਦੇ ਹੀ ਟ੍ਰੀਟਮੈਂਟ ਦੇ ਹੱਕਦਾਰ ਹੋ। ਅਗਰ ਸਾਡੀ ਸਰਕਾਰ, ਅਗਰ ਸਾਡੀ ਲੋਕ, ਸਾਡੇ ਨੁਮਾਇੰਦੇ ਸਾਨੂੰ ਰਿਪ੍ਰਜੈਂਟ ਨਹੀਂ ਕਰਦੇ, ਅਗਰ ਬ੍ਰੈਂਪਟਨ ਨੂੰ ਜੋ ਉਹਨੂੰ ਮਿਲਣਾ ਚਾਹੀਦਾ ਉਹ ਨਹੀਂ ਮਿਲਦਾ, ਇਹਦਾ ਮਤਲਬ ਹੈ ਕਿ ਬ੍ਰੈਂਪਟੇਨੀਅਨਸ ਜਾਂ ਮਿਸੀਸਾਗਾ ਦੇ ਲੋਕ ਜਾਂ ਪੀਲ ਰੀਜਨ ਦੇ ਲੋਕ ਜਾਂ ਸਾਡੀ ਕਮਿਊਨਿਟੀ ਜਾਂ ਕੋਈ ਵੀ ਕਮਿਊਨਿਟੀ ਜਿਹਨੂੰ ਨਹੀਂ ਮਿਲ ਰਿਹਾ ਉਹ ਕਿਤੇ ਨਾ ਕਿਤੇ ਗਲਤੀ ਕਰ ਰਹੀ ਹੈ ਉਹ ਕੈਂਡੀਡੇਟ ਸਿਲੈਕਟ ਕਰਨ ਦੇ ਟਾਈਮ। ਕਿਉਂਕਿ ਤੁਸੀਂ ਅਗਰ ਬੈਕ ਬੈਂਚਰ ਬਣਾ ਕੇ ਪਾਰਲੀਮੈਂਟ ਵਿੱਚ ਭੇਜੋਗੇ ਤਾਂ ਤੁਹਾਡੇ ਸਾਰੇ ਮੁੱਦੇ, ਤੁਹਾਡੀਆਂ ਰਿਕੁਆਇਰਮੈਂਟਸ, ਤੁਹਾਡੇ ਲਈ ਲੜਨ ਵਾਲੇ ਲੋਕ ਬੈਂਚ ਦੇ ਪਿੱਛੇ ਬੈਠੇ ਹੋਣਗੇ, ਉਹ ਖੜ੍ਹੇ ਹੋ ਕੇ ਆਪਣੇ ਆਪ ਨੂੰ ਨਾ ਤਾਂ ਰਿਪ੍ਰਜੈਂਟ ਕਰ ਸਕਣਗੇ, ਨਾ ਤੁਹਾਨੂੰ ਕੋਈ ਚੀਜ਼ ਦਵਾ ਸਕਣਗੇ, ਔਰ 4 ਸਾਲ ਤੁਸੀਂ ਆਪਣੇ ਹੀ ਫੈਸਲੇ ਦੇ ਕਾਰਨ ਆਪਣੇ ਆਪ ਨੂੰ ਤੰਗ ਕਰਦੇ ਰਹੋਗੇ, ਆਪਣੇ ਆਪ ਨੂੰ ਕੋਸਦੇ ਰਹੋਗੇ, ਔਰ ਆਪਣੀਆਂ ਡਿਮਾਂਡਾਂ ਜਿਹੜੀਆਂ ਨੇ ਉਹ ਕਾਲਾਂ ਕਰਕੇ ਮੀਡੀਆ ਦੇ ਉੱਤੇ ਬੋਲਦੇ ਰਹੋਗੇ, ਮਗਰ ਅਸਰ ਕੋਈ ਨਹੀਂ ਹੋਣਾ। ਦੋਸਤੋ, ਗੱਲਬਾਤ ਕਰਨ ਦਾ ਸਿਰਫ ਵਜ੍ਹਾ ਇਹ ਹੈ ਕਿ ਸਾਨੂੰ ਐਜ਼ ਕਮਿਊਨਿਟੀ, ਸਾਨੂੰ ਐਜ਼ ਇੰਡੀਵਿਜੁਅਲਸ, ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਸੋਚਣ ਦੀ ਲੋੜ ਹੈ। ਹੈਰਾਨੀ ਵਾਲੀ ਚੀਜ਼ ਇਹ ਹੈ ਇਹਦੇ ਵਿੱਚ ਸਰਕਾਰਾਂ ਵੀ, ਪਾਰਟੀਆਂ ਵੀ ਜ਼ਿੰਮੇਵਾਰ ਨੇ। ਪਾਰਟੀਆਂ ਅਲਾਓ ਕਰਦੀਆਂ ਨੇ ਕਿ ਕੋਈ ਸਟੂਡੈਂਟ ਹੈ, ਕੋਈ ਵਰਕ ਪਰਮਿਟ ਉੱਤੇ ਹੈ, ਕੋਈ ਵੀ ਬੰਦਾ ਪਾਰਟੀ ਦਾ ਮੈਂਬਰ ਬਣ ਕੇ ਉਹ ਆਪਣੇ ਹੱਕ ਅਜਮਾ ਸਕਦਾ ਔਰ ਇੱਕ ਕੈਂਡੀਡੇਟ ਨੂੰ ਨੋਮੀਨੇਟ ਕਰਾ ਸਕਦਾ। ਮਗਰ ਅਫਸੋਸ ਇਹ ਹੈ ਕਿ ਜੋ ਵੀ ਤੁਹਾਨੂੰ ਕੈਂਡੀਡੇਟ ਦਿੱਤਾ ਜਾਏਗਾ, ਬਾਅਦ ਵਿੱਚ ਜੋ ਸਿਟੀਜ਼ਨਜ਼ ਨੇ, ਕੈਨੇਡੀਅਨ ਜਿਨ੍ਹਾਂ ਨੂੰ ਵੋਟਿੰਗ ਦਾ ਅਧਿਕਾਰ ਹੈ, ਉਹਨਾਂ ਨੂੰ ਉਸੇ ਹੀ ਕੈਂਡੀਡੇਟ ਨੂੰ ਚਾਹੁੰਦਿਆਂ ਨਾ ਚਾਹੁੰਦਿਆਂ ਵੋਟ ਪਾਉਣੀ ਪਏਗੀ। ਕੀ ਇਹ ਇੱਕ ਕੁਐਸਚਨ ਮਾਰਕ ਨਹੀਂ ਹੈ ਕਿ ਜਿਨ੍ਹਾਂ ਨੇ ਵੋਟ ਦਾ ਅਧਿਕਾਰ ਯੂਜ਼ ਕਰਨਾ ਹੈ ਉਹ ਲੋਕ ਜਿਹੜੇ ਆ ਉਹ ਕੈਂਡੀਡੇਟ ਨੂੰ ਸਿਲੈਕਟ ਕਰਨ ਵਿੱਚ ਉਨੇ ਪਰਸੈਂਟੇਜ ਦੇ ਹਿਸਾਬ ਨਾਲ ਉਹਨਾਂ ਉਹ ਕੰਟਰੋਲ ਨਹੀਂ ਕਰਦੇ, ਉਹਨਾਂ ਨੂੰ ਕੰਟਰੋਲ ਕਰਨ ਨੂੰ ਉਹਨਾਂ ਨੂੰ ਨੋਮੀਨੇਟ ਕਰਨ ਵਾਸਤੇ ਸਟੂਡੈਂਟਸ ਜਿਹੜੇ ਨੇ ਇੰਟਰਨੈਸ਼ਨਲ ਸਟੂਡੈਂਟਸ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਆ, ਉਹਨਾਂ ਨੂੰ ਹਰ ਤਰ੍ਹਾਂ ਦਾ ਵਰਗਲਾਇਆ ਜਾਂਦਾ ਆ, ਉਹਨਾਂ ਨੂੰ ਮਿਸਯੂਜ਼ ਕੀਤਾ ਜਾਂਦਾ ਆ, ਕਿਉਂਕਿ ਉਹਨਾਂ ਨੂੰ ਇੰਡੀਅਨ ਕੈਨੇਡੀਅਨ ਪੋਲੀਟਿਕਸ ਦੀ ਜਾਣਕਾਰੀ ਨਹੀਂ ਹੈ। ਉਹਨਾਂ ਨੂੰ ਮੈਂਬਰ ਬਣਾ ਕੇ ਉਹਨਾਂ ਨੂੰ ਲਾਲਚ ਦੇ ਕੇ ਅਸੀਂ ਮੈਂਬਰਸ਼ਿਪ ਜਿਹੜੀ ਆ ਉਹਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਹਾਂ। ਕਿਉਂ? ਕਿਉਂਕਿ ਕੈਨੇਡਾ ਦਾ ਜੋ ਸਿਸਟਮ ਹੈ ਇੱਥੇ ਸਾਰਿਆਂ ਨੂੰ ਪਤਾ ਹੈ ਕਿ ਜੇ ਤੁਸੀਂ ਕੈਂਡੀਡੇਟ ਇੱਕ ਵਾਰੀ ਬਣ ਗਏ ਤੁਹਾਡੇ ਨਾਂ ਦੇ ਉੱਤੇ ਸ਼ਾਇਦ 6-7% ਦੇ ਉੱਤੇ ਵੋਟ ਪੈਣੀ ਹੈ, ਰੈਸਟ ਲੋਕ ਪਾਰਟੀ ਨੂੰ ਵੋਟ ਪਾਉਂਦੇ ਆ। ਕੋਈ ਵੀ ਬੰਦਾ ਤੁਸੀਂ ਇੱਕ ਵਾਰੀ ਨੋਮੀਨੇਟ ਕਰਕੇ ਜਿਤਾ ਤਾ, ਉਹਦੇ ਬਾਅਦ ਜੇ ਪਾਰਟੀ ਨੂੰ ਲੋਕਾਂ ਨੇ ਜਿਤਾਉਣਾ ਆ, ਪਾਰਟੀ ਦੀ ਵੇਵ ਹੈ, ਉਹ ਬੰਦਾ ਮੈਂਬਰ ਪਾਰਲੀਮੈਂਟ ਬਣ ਸਕਦਾ ਆ, ਉਹ MPP ਬਣ ਸਕਦਾ ਆ। ਉਹਦੀ ਕਮਿਊਨਿਟੀ ਇਨਵੋਲਵਮੈਂਟ ਕੀ ਹੈ? ਉਹਦੀ ਲੋੜ ਨਹੀਂ, ਉਹਦੀ ਆਪਣੀ ਸਮਝ ਕਿੰਨੀ ਕੁ ਹੈ ਕੈਨੇਡੀਅਨ ਪੋਲੀਟਿਕਸ ਦੀ, ਉਹਦੀ ਲੋੜ ਨਹੀਂ। ਉਸ ਕੈਂਡੀਡੇਟ ਨੇ ਕਿੰਨਾ ਕੁ ਕਮਿਊਨਿਟੀ ਲਈ ਕੰਮ ਕੀਤਾ ਆ, ਕੋਈ ਲੋੜ ਨਹੀਂ। ਸਿਰਫ ਇੱਕ ਚੀਜ਼ ਦੀ ਲੋੜ ਹੈ, ਔਰ ਉਹ ਅਸੀਂ ਐਜ਼ ਸਾਊਥ ਏਸ਼ੀਅਨ ਕਮਿਊਨਿਟੀ ਬੜੀ ਭਲੀ ਭਾਂਤ ਸਮਝ ਚੁੱਕੇ ਹਾਂ ਕਿ ਸਾਡੀ ਲੜਾਈ ਸਿਰਫ ਉਨ੍ਹਾਂ ਚਿਰ ਤੱਕ ਹੈ ਕਿ ਜ਼ੋਰ ਲਾ ਕੇ ਤੁਸੀਂ ਆਪਣਾ ਬੰਦਾ ਨੋਮੀਨੇਟ ਕਰਾ ਲਓ, ਉਹਦੇ ਬਾਅਦ ਪਾਰਟੀ ਜਿਹੜੀ ਆ ਉਹ ਉਹਨੂੰ MPP ਬਣਾ ਦੇਗੀ, ਉਹਨੂੰ MP ਬਣਾ ਦੇਗੀ। ਸੋ ਤੁਹਾਡੀ ਲੜਾਈ ਸਾਰੀ ਨੋਮੀਨੇਸ਼ਨ ਤੱਕ ਆ। ਸੋ ਇਸ ਕਰਕੇ ਸਰਕਾਰਾਂ ਅੱਖਾਂ ਬੰਦ ਕਰਕੇ ਬੈਠੀਆਂ ਹੋਈਆਂ ਨੇ। ਕਿਉਂ? ਕਿਉਂਕਿ ਪਾਰਟੀਆਂ ਵੀ ਜਿਹੜੀਆਂ ਨੇ ਉਹਨਾਂ ਨੂੰ ਜਿੰਨੀ ਮੈਂਬਰਸ਼ਿਪ ਬਣੇਗੀ ਉਨਾ ਪੈਸਾ ਇਕੱਠਾ ਹੁੰਦਾ। ਇਸ ਕਰਕੇ ਉਹ ਚੀਜ਼ ਇਸ ਬਾਰੇ ਉਹ ਚਿੰਤਤ ਨਹੀਂ ਹੈਗੀਆਂ। ਉਹਨਾਂ ਨੂੰ ਪਤਾ ਹੈ ਕਿ ਇੱਥੇ ਮਿਸਯੂਜ਼ ਹੋ ਰਿਹਾ, ਉਹਨਾਂ ਨੂੰ ਪਤਾ ਹੈ ਕਿ ਨੋਮੀਨੇਸ਼ਨ ਜਿਹੜੀਆਂ ਨੇ ਉਹਦੇ ਬਹੁਤ ਇਸ਼ੂ ਆ ਰਿਹਾ। ਸ਼ਾਇਦ ਹੀ ਕੋਈ ਨੋਮੀਨੇਸ਼ਨ ਜਿਹੜੀ ਆ ਹੁੰਦੀ ਆ ਜਿਹਦੇ ਉੱਤੇ ਕਿੰਤੂ ਪ੍ਰੰਤੂ ਜਿਹੜੇ ਆ ਨਹੀਂ ਕੀਤੇ ਜਾਂਦੇ, ਮਗਰ ਪਾਰਟੀ ਜਿਹੜੀਆਂ ਨੇ ਉਹ ਇਹਦੇ ਬਾਰੇ ਅੱਖਾਂ ਮੀਟ ਕੇ ਪਈਆਂ ਹੋਈਆਂ ਨੇ। ਕਿਉਂ? ਕਿਉਂਕਿ ਉਹਨਾਂ ਨੂੰ ਚੰਦਾ ਇਕੱਠਾ ਹੋ ਜਾਂਦਾ, ਉਹਨਾਂ ਨੂੰ MP ਚਾਹੀਦੇ ਨੇ। ਔਰ ਇਹ ਵੀ ਇੱਕ ਬਹੁਤ ਵੱਡੀ ਜਿਹੜੀ ਆ ਗੇਮ ਹੈ, ਬਹੁਤ ਵੱਡਾ ਇੱਕ ਸਿਸਟਮੈਟਿਕ ਰੇਸਿਜ਼ਮ ਦਾ ਹਿੱਸਾ ਹੈ ਕਿ ਉਹ ਚਾਹੁੰਦੇ ਨੇ ਕਿ ਜਿਹੜੀਆਂ ਕਮਿਊਨਿਟੀਜ਼ ਇੱਥੇ ਆ ਰਹੀਆਂ ਨੇ ਉਹ ਕੈਨੇਡਾ ਦੇ ਵਿੱਚ ਬੇਸ਼ੱਕ ਫਿਜ਼ੀਕਲੀ ਰਿਪ੍ਰਜ਼ੈਂਟ ਕਰ ਸਕਣ, ਉਹਨਾਂ ਦੇ ਮੈਂਬਰ ਪਾਰਲੀਮੈਂਟ ਬਣ ਸਕਣ, ਮਗਰ ਉਹ ਦਿਮਾਗੋਂ ਖੋਤੇ ਹੋਣੇ ਚਾਹੀਦੇ। ਮੇਰਾ ਵਰਡ ਬਹੁਤ ਕਠੋਰ ਹੈ, ਮੇਰਾ ਵਰਡ ਬੜਾ ਸਖਤ ਹੈ, ਮਗਰ ਇਹ ਫੈਕਟ ਹੈ। ਉਹ ਸਿਰਫ ਇਹ ਚਾਹੁੰਦੇ ਨੇ ਕਿ ਹਾਂਜੀ ਇਹਨੇ ਇਸ ਤਰ੍ਹਾਂ ਦੇ MP ਬਣ ਗਏ, ਇਹਨੇ ਬਰਾਊਨ ਬਣ ਗਿਆ, ਇਹਨੇ ਇੰਡੀਅਨ ਬਣ ਗਏ, ਇਹਨੇ ਹਿੰਦੂ ਬਣ ਗਏ, ਇਹਨੇ ਇਹ ਬਣ ਗਏ। ਇਹ ਇੱਕ ਸਿਰਫ ਪੋਸਟਰਲੀ ਨੁਮਾਇੰਦਗੀ ਬਹੁਤ ਅੱਛੀ ਹੈ, ਮਗਰ ਉਹ ਖੁਦ ਨਹੀਂ ਚਾਹੁੰਦੇ ਕਿ ਸੋਚ ਵਿਚਾਰ ਕਰਨ ਵਾਲੇ, ਕਾਬਲ, ਸਮਝਦਾਰ ਔਰ ਉਹ ਲੋਕ ਜਿਹੜੇ ਕੁਐਸਚਨ ਕਰ ਸਕਣ, ਉਹ ਲੋਕ ਜਿਹੜੇ ਆ ਇਹਨਾਂ ਕਮਿਊਨਿਟੀਜ਼ ਦੇ ਵਿੱਚ ਅੱਗੇ ਜਾ ਸਕਣ। ਇਸ ਕਰਕੇ ਪਾਰਟੀ ਵੀ ਇਹੋ ਚਾਹੁੰਦੀ ਹੈ ਕਿ ਸਾਡੇ 'ਚੋਂ ਐਸੇ ਲੋਕ ਉੱਤੇ ਆਉਣ ਜੋ ਨਾ ਸਵਾਲ ਕਰ ਸਕਣ, ਜੋ ਨਾ ਕੁਐਸਚਨ ਕਰ ਸਕਣ, ਔਰ ਜੋ ਉਹਨਾਂ ਨੂੰ ਮਿਲੇ ਉਹ ਸਿਰਫ ਇੱਥੋਂ ਤੱਕ ਫੋਕਸ ਰੱਖਣ ਕਿ ਉਹ MP ਬਣ ਗਏ ਨੇ, ਉਹ MPP ਬਣ ਗਏ ਨੇ ਔਰ ਉਹਨਾਂ ਨੂੰ ਪੈਨਸ਼ਨ ਲੱਗ ਜਾਏਗੀ, ਦੋ ਵਾਰੀ ਜਿੱਤਣਗੇ, ਦੈਟ ਇਜ਼ ਆਲ। ਇੰਨਾ ਹੀ ਉਹਨਾਂ ਦਾ ਜਿਹੜਾ ਸਿਰਫ ਆ ਕੰਸਰਨ ਆ, ਔਰ ਅਸੀਂ ਉਹਦੇ ਸ਼ਿਕਾਰ ਹੋਈ ਜਾ ਰਹੇ ਹਾਂ, ਅਸੀਂ ਡਿਵੀਜ਼ਨ ਬਣਾਈ ਜਾ ਰਹੇ ਹਾਂ। ਅਸੀਂ ਇਹ ਸੋਚ ਰਹੇ ਹਾਂ ਕਿ ਹਿੰਦੂ ਕੈਂਡੀਡੇਟ ਆ ਇਹਨੂੰ ਹਰਾਉਣਾ, ਉਹ ਕੇਪੇਬਲ ਹੈ, ਉਹ ਕਾਬਲ ਹੈ, ਉਹ ਨਹੀਂ ਹੈ, ਅਸੀਂ ਉਹਦੇ ਬਾਰੇ ਕੁਐਸਚਨ ਨਹੀਂ ਕਰਦੇ। ਸਵਾਲ ਨੋਮੀਨੇਸ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਗੱਲਾਂ ਹੋਣ ਵਾਲੀਆਂ ਚੀਜ਼ਾਂ ਕੀ ਹੈ? ਸਾਡਾ ਬੰਦਾ, ਸਾਡਾ ਭਾਈਵਾਲ, ਸਾਡੀ ਪਾਰਟੀ ਦਾ ਬੰਦਾ, ਸਾਡਾ ਰਿਸ਼ਤੇਦਾਰ, ਇਹ ਸਾਡਾ ਆਇਡੈਂਟੀ ਪੋਲੀਟਿਕਸ। ਅਸੀਂ ਇੰਡੀਆ ਤੋਂ, ਪਾਕਿਸਤਾਨ ਤੋਂ ਦੁਖੀ ਹੋ ਕੇ ਅਸੀਂ ਇੱਥੇ ਆਏ ਸੀਗੇ ਕਿ ਇੱਥੇ ਸ਼ਾਇਦ ਇਹ ਚੀਜ਼ਾਂ ਜਿਹੜੀਆਂ ਨੇ ਨਾ ਹੋਣਗੀਆਂ, ਔਰ ਹੌਲੀ ਹੌਲੀ ਇਹ ਜਿਹੜੀਆਂ ਨੇ ਇਹ ਵਧੀ ਜਾ ਰਹੀਆਂ ਨੇ, ਹੌਲੀ ਹੌਲੀ ਇਹ ਜ਼ੋਰ ਫੜੀ ਜਾ ਰਹੀਆਂ ਨੇ। ਔਰ ਅੱਜ ਇਹ ਹਾਲਾਤ ਹੈ ਕਿ ਜੇ ਅਗਰ ਤੁਸੀਂ ਇੱਥੋਂ ਤੱਕ ਹਾਲਾਤ ਪਹੁੰਚ ਚੁੱਕੇ ਨੇ ਕਿ ਈਵਨ ਇਫ ਤੁਸੀਂ ਸਿੱਖ ਕਮਿਊਨਿਟੀ ਦੇ ਹੋ, ਤਦ ਵੀ ਤੁਹਾਨੂੰ ਇੱਕ ਪਰਟੀਕੁਲਰ ਤੁਹਾਡੀ ਵਿਚਾਰਧਾਰਾ ਅਗਰ ਨਹੀਂ ਹੈ ਤਾਂ ਤੁਸੀਂ ਉਸ ਵਿਚਾਰਧਾਰਾ ਵਾਲੇ ਲੋਕਾਂ ਦੇ ਅਗੇਂਸਟ ਇਕੱਲੇ ਪੈ ਜਾਓਗੇ। ਕਿਉਂ? ਕਿਉਂਕਿ ਇੱਥੇ ਐਕਚੁਅਲੀ ਧੜਾਬਾਜ਼ੀ ਬਣ ਚੁੱਕੀ ਹੈ, ਇੱਥੇ ਐਕਚੁਅਲੀ ਲੋਕ ਜਿਹੜੇ ਲੋਕ ਸਿਸਟਮ 'ਚ ਵੜ ਗਏ ਨੇ, ਉਹਨਾਂ ਨੇ ਇੱਕ ਮੋਨੋਪਲੀ ਬਣਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ। ਔਰ ਉਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜੇ ਕੋਈ ਕੇਪੇਬਲ ਕੈਂਡੀਡੇਟ ਹੈ ਉਹਨੂੰ ਕਿਸੇ ਦੇ ਨਾਲ ਕਿਸੇ ਤਰ੍ਹਾਂ ਡੈਮੇਜ ਕਰਤਾ ਜਾਏ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਅੱਗੇ ਨਾ ਆਉਣ ਦਿੱਤਾ ਜਾਏ ਤਾਂ ਕਿ ਉਹਨਾਂ ਨੂੰ ਖਤਰਾ ਨਾ ਹੋਏ। ਇਹ ਇੱਕ ਬੜੀ ਕਾਮਨ ਫੈਕਟਰ ਹੈ ਇੱਕ ਇਨਸਾਨ ਦੀ ਨੇਚਰ 'ਚ, ਜੇ ਉਹ ਇਨਸਾਨ ਆਪ ਉਹਨਾਂ ਕੇਪੇਬਲ ਨਹੀਂ ਹੈ, ਉਹ ਦੂਸਰੇ ਕੇਪੇਬਲ ਇਨਸਾਨ ਤੋਂ ਡਰਦਾ, ਉਹ ਦੂਸਰੇ ਕੇਪੇਬਲ ਇਨਸਾਨ ਨੂੰ ਉਸ ਲਾਈਨ ਵਿੱਚ ਨਹੀਂ ਆਉਣ ਦੇਗਾ। ਕਿਉਂ? ਕਿਉਂਕਿ ਉਹਨੂੰ ਆਪਦੀ ਕੁਰਸੀ ਦਾ ਖਤਰਾ ਹੁੰਦਾ। ਜੋ ਕੁਰਸੀ ਦੀ ਲੜਾਈ ਅਸੀਂ ਇੰਡੀਆ ਪਾਕਿਸਤਾਨ 'ਚ ਛੱਡ ਕੇ ਆਏ ਹਾਂ, ਉਹ ਕੁਰਸੀ ਦੀ ਲੜਾਈ ਜਿਹੜੀ ਆ ਇੱਥੇ ਸ਼ੁਰੂ ਹੋ ਚੁੱਕੀ ਹੈ। ਔਰ ਕੁਰਸੀ ਦੀ ਲੜਾਈ ਦੇ ਵਿੱਚ ਇੱਥੋਂ ਤੱਕ ਜਿਹੜੀ ਆ ਉਹ ਹੁਣ ਹੱਦ ਜਿਹੜੀ ਆ ਕ੍ਰੋਸ ਹੋਈ ਜਾ ਰਹੀ ਹੈ ਕਿ ਨੋਟ ਓਨਲੀ ਹਿੰਦੂ ਸਿੱਖ ਦਾ ਪਾੜਾ ਪੈਂਦਾ ਆ, ਹਿੰਦੂ ਸਿੱਖ ਦੀ ਵੋਟ ਜਿਹੜੀ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਇੱਥੋਂ ਤੱਕ ਵੀ ਕਿ ਜੇ ਤੁਸੀਂ ਸਿੱਖ ਕਮਿਊਨਿਟੀ ਨੂੰ ਵੀ ਬਿਲੋਂਗ ਕਰਦੇ ਹੋ ਤਾਂ ਤੁਹਾਨੂੰ ਇੱਕ ਪਰਟੀਕੁਲਰ ਵਿਚਾਰਧਾਰਾ ਦੇ ਹੋਣਾ ਪਏਗਾ, ਜੇ ਨਹੀਂ ਪੈਂਦੇ ਤਾਂ ਤੁਹਾਨੂੰ ਗੈਂਗ ਅਪ ਕਰਕੇ ਇੱਕ ਸਾਈਡ 'ਤੇ ਲਾ ਦਿੱਤਾ ਜਾਏਗਾ ਤਾਂ ਕਿ ਤੁਸੀਂ ਉਹਨਾਂ ਨੂੰ ਕੁਐਸਚਨ ਨਾ ਕਰ ਸਕੋ। ਔਰ ਇਹਦਾ ਨੁਕਸਾਨ ਕੀ ਹੋ ਰਿਹਾ? ਇਹਦਾ ਨੁਕਸਾਨ ਇਹ ਹੋ ਰਿਹਾ ਕਿ ਇੱਕ ਪਰਟੀਕੁਲਰ ਵਿਚਾਰਧਾਰਾ ਦੇ ਲੋਕ ਅੱਗੇ ਆ ਰਹੇ ਨੇ, ਆਪਣੇ ਲੋਕ ਅੱਗੇ ਲਿਆ ਰਹੇ ਨੇ, ਔਰ ਕੋਈ ਇਸ ਚੀਜ਼ ਬਾਰੇ ਚਿੰਤਾ ਨਹੀਂ ਕਰ ਰਿਹਾ ਕਿ ਅਗਰ ਅਸੀਂ ਇਸੇ ਤਰ੍ਹਾਂ ਵਿਚਾਰਧਾਰਾ ਅੱਗੇ ਆਉਣ ਦਿੱਤੀ, ਅਸੀਂ ਕੰਪੀਟੈਂਟ ਲੋਕਾਂ ਨੂੰ ਪਿੱਛੇ ਛੱਡਣ ਦਿੱਤਾ, ਅਸੀਂ ਐਸੇ ਕੈਂਡੀਡੇਟਸ ਜਿਹੜੇ ਆ ਉਹਨਾਂ ਨੂੰ ਲਿਆਉਣ ਦਾ ਜਿਹੜੇ ਕਿ ਯੂਨੀਵਰਸਿਟੀ 'ਚੋਂ ਨਿਕਲੇ ਆ ਅਜੇ, ਜਿਨ੍ਹਾਂ ਨੇ ਕਮਿਊਨਿਟੀ 'ਚ ਕੁਛ ਕੀਤਾ ਨਹੀਂ, ਜਿਨ੍ਹਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ, ਜਿਨ੍ਹਾਂ ਨੂੰ ਪ੍ਰੋਪਰਲੀ ਕੈਨੇਡੀਅਨ ਪੋਲੀਟਿਕਸ ਦੀ ਸਮਝ ਨਹੀਂ ਹੈ। ਕਿਉਂ? ਕਿਉਂਕਿ ਸਾਡਾ ਬੰਦਾ ਆ, ਉਹ ਸਾਡਾ ਬੱਚਾ ਆ, ਇਹਨੂੰ ਅੱਗੇ ਲਾਉਣਾ ਆ, ਦੂਸਰੇ ਨੂੰ ਅੱਗੇ ਨਹੀਂ ਲਾਉਣਾ। ਇਹ ਵਿਚਾਰ ਇਹ ਸਾਡੀ ਇੱਕ ਸਿਲੈਕਸ਼ਨ ਕ੍ਰਾਈਟੀਰੀਆ ਬਣਦਿਆ ਜਾ ਰਿਹਾ, ਸਵਾਲ ਇੱਥੇ ਆਉਂਦਾ ਆ। ਔਰ ਇਸੇ ਕਰਕੇ ਅਸੀਂ ਰੇਡੀਓ ਜ਼ਿੰਦਾਬਾਦ 'ਤੇ ਆਵਾਜ਼ ਉਠਾ ਰਹੇ ਹਾਂ ਕਿ ਕਿੰਨੀ ਦੇਰ ਤੁਸੀਂ ਅੱਖਾਂ ਬੰਦ ਕਰਕੇ, ਕਿੰਨੀ ਦੇਰ ਤੁਸੀਂ ਚੁੱਪ ਰਹਿ ਕੇ, ਇਸ ਕਰਕੇ ਕਿ ਤੁਹਾਨੂੰ ਲੋਕ ਜਿਹੜੇ ਆ ਤੁਹਾਡੇ ਅੱਗੇ ਇਸ ਗੈਂਗ ਅਪ ਹੋ ਜਾਣਗੇ। ਕਿਉਂ? ਕਿਉਂਕਿ ਉਹ ਵਿਚਾਰਧਾਰਾ ਦੇ ਲੋਕਾਂ ਦੀ ਮੋਨੋਪਲੀ ਹੈ, ਉਹਨਾਂ ਦੇ ਕੋਲ ਚੌਧਰ ਹੈ, ਉਹ ਤੁਹਾਨੂੰ ਡਰਾ ਸਕਦੇ ਨੇ। ਕੈਂਡੀਡੇਟਸ ਨੋਮੀਨੇਸ਼ਨ ਲਈ ਲੜਦੇ ਆ, ਖੜ੍ਹੇ ਹੁੰਦੇ ਆ, ਉਹਨਾਂ ਨੂੰ ਕਾਲ ਕਰਕੇ ਡਰਾ ਸਕਦੇ ਨੇ। ਉਹਨਾਂ ਨੂੰ ਕਿਹਾ ਜਾ ਸਕਦਾ ਕਿ ਤੁਸੀਂ ਨੋਮੀਨੇਸ਼ਨ ਨਾ ਲੜੋ, ਕਿਉਂਕਿ ਜੀ ਅਸੀਂ ਤੁਸੀਂ ਤਾਂ ਜਿੱਤਣਾ ਨਹੀਂ, ਸਾਡਾ ਬੰਦਾ ਜਿੱਤੇਗਾ। ਇਹ ਕਿਹੜੇ ਪਾਸੇ ਸਾਨੂੰ ਖੜ ਗਿਆ? ਇਸ ਚੀਜ਼ ਬਾਰੇ ਤਾਂ ਤੁਸੀਂ ਭੁੱਲ ਜਾਓ ਕਿ ਜੀ ਰਿਲੀਜਨ ਬੇਸਡ ਡਿਵੀਜ਼ਨ ਹੈ। ਹੁਣ ਤਾਂ ਰਿਲੀਜਨ ਦੇ ਵਿੱਚ ਵੀ ਡਿਵੀਜ਼ਨ ਆਉਣੀ ਸ਼ੁਰੂ ਹੋ ਗਈ ਹੈ, ਇੱਕ ਕਮਿਊਨਿਟੀ ਦੇ ਵਿੱਚ ਵੀ ਇਹ ਡਿਵੀਜ਼ਨ ਆਉਣੀ ਸ਼ੁਰੂ ਹੋ ਗਈ ਹੈ ਕਿ ਤੁਹਾਡੀ ਵਿਚਾਰਧਾਰਾ ਕੀ ਹੈਗੀ ਹੈ, ਤੁਸੀਂ ਤੁਹਾਡੀ ਅਪੀਅਰੈਂਸ ਕਿਵੇਂ ਦੀ ਹੈਗੀ ਆ, ਉਹ ਵੀ ਇੱਕ ਸਵਾਲੀਆ ਨਿਸ਼ਾਨ ਬਣ ਚੁੱਕਿਆ ਹੈ। ਕਿ ਇਹੋ ਹੀ ਦੋਸਤੋ ਅਸੀਂ ਆਪਣਾ ਕੈਨੇਡਾ ਅਸੀਂ ਅੱਖਾਂ ਮੀਟ ਕੇ ਕੀ ਅਸੀਂ ਇਹੋ ਹੀ ਆਪਣਾ ਕੈਨੇਡਾ ਬਣਾਉਣਾ ਚਾਹੁੰਦੇ ਹਾਂ? ਕੀ ਅਸੀਂ ਇਹੋ ਹੀ ਵਿਚਾਰਧਾਰਾ ਨੂੰ ਅੱਗੇ ਜਨਮ ਦੇਣਾ ਚਾਹੁੰਦੇ ਹਾਂ ਤਾਂ ਕਿ ਹੌਲੀ ਹੌਲੀ ਕੇਪੇਬਲ ਲੋਕ ਪਿੱਛੇ ਹਟਦੇ ਜਾਣ, ਕੇਪੇਬਲ ਲੋਕ ਡਿਸਕਰੇਜ ਹੁੰਦੇ ਜਾਣ, ਕਾਬਲ ਲੋਕ ਜਿਹੜੇ ਆ ਉਹ ਚੁੱਪ ਰਹਿਣ, ਉਹਨਾਂ ਨੂੰ ਡਰਾਇਆ ਜਾਏ, ਜੋ ਲੋਕ ਸਵਾਲ ਕਰਦੇ ਨੇ ਉਹਨਾਂ ਨੂੰ ਚੁੱਪ ਕਰਾਇਆ ਜਾਏ, ਔਰ ਉਹ ਐਸਾ ਇੱਕ ਗੈਂਗ ਜਿਹੜਾ ਆ ਉਹ ਉੱਤੇ ਜਾਂਦਾ ਜਾਏ ਤਾਂ ਕਿ ਉਹਨਾਂ ਦੇ ਆਪਣੇ ਬੰਦੇ ਆਪਣੇ ਲੋਕ ਇਕੱਠੇ ਹੁੰਦੇ ਜਾਣ, ਕੇਪੇਬਲ ਇਨ ਬੰਦਾ ਅੱਗੇ ਆਏ ਨਾ। ਔਰ ਇਹ ਸਾਡਾ ਜਿਹੜਾ ਆ ਕੈਨੇਡਾ ਦਾ ਦੋਸਤੋ ਜੇ ਫਿਊਚਰ ਹੋਇਆ ਤਾਂ ਸ਼ਾਇਦ ਸਾਨੂੰ ਇਸ ਚੀਜ਼ ਦਾ ਕਦੀ ਹੱਕ ਨਾ ਰਹੇ ਕਿ ਅਸੀਂ ਭਾਰਤ ਦੀ ਸਰਕਾਰ 'ਤੇ ਜਾਂ ਪਾਕਿਸਤਾਨ ਦੀ ਸਰਕਾਰ ਕੀ ਕਰ ਰਹੀ ਹੈ ਅਸੀਂ ਉਹਦੇ ਬਾਰੇ ਗੱਲ ਕਰ ਸਕੀਏ। ਕਿਉਂ? ਕਿਉਂਕਿ ਅਸੀਂ ਕੈਨੇਡਾ ਦੇ ਵਿੱਚ ਰਹਿ ਕੇ ਵੀ ਇਹਨਾਂ ਦੀ ਜੋ ਚੀਜ਼ਾਂ ਦੀ ਅਸੀਂ ਨੁਕਤਾਚੀਨੀ ਕਰਦੇ ਹਾਂ ਅਸੀਂ ਖੁਦ ਆਪ ਕਰਨ ਲੱਗ ਪਏ ਹਾਂ। ਅਸੀਂ ਉਸ ਟਾਈਮ ਜਦੋਂ ਵੀ ਕੋਈ ਨੋਮੀਨੇਸ਼ਨ ਆਉਂਦੀਆਂ ਨੇ ਉਦੋਂ ਬਹੁਤ ਸਾਰੇ ਲੋਕ ਜਿਹੜੇ ਪਾਰਟੀਸਪੇਟ ਕਰਦੇ ਨੇ ਉਹਨਾਂ ਨੂੰ ਇਹ ਚੀਜ਼ਾਂ ਸੁਣਨ ਨੂੰ ਮਿਲਦੀਆਂ ਨੇ। ਅਸੀਂ ਰਿਲੀਜਨ ਦੀ ਗੱਲ ਕਰਦੇ ਹਾਂ, ਅਸੀਂ ਅਪੀਅਰੈਂਸ ਦੀ ਗੱਲ ਕਰਦੇ ਹਾਂ, ਇਹ ਹਿੰਦੂ ਹੈ, ਇਹ ਅੰਮ੍ਰਿਤਧਾਰੀ ਨਹੀਂ, ਇਹ ਐਸ ਇਹ ਜੀ ਖਾਲਿਸਤਾਨ ਦੇ ਅਗੇਂਸਟ ਹੈ, ਇਹ ਇਹਦੇ ਅਗੇਂਸਟ ਹੈ, ਇਹ ਸਰ ਇੰਡੀਅਨ ਗੌਰਮੈਂਟ ਦੇ ਨਾਲ ਰਲਿਆ। ਕਾਬਲੀਅਤ ਦੀ ਗੱਲ ਹੁੰਦੀ ਨਹੀਂ, ਕੋਈ ਗੱਲ ਜਿਹੜੀ ਹੈ ਉਹ ਇਸ ਚੀਜ਼ ਬਾਰੇ ਨਹੀਂ ਹੁੰਦੀ ਕਿ ਇਹ ਬੰਦੇ ਨੇ ਕਮਿਊਨਿਟੀ 'ਚ ਕੀ ਕੰਮ ਕੀਤਾ ਆ, ਇਹ ਕਮਿਊਨਿਟੀ ਨੂੰ ਕਿੰਨੀ ਚੰਗੀ ਤਰ੍ਹਾਂ ਸਮਝਦਾ ਆ, ਇਹ ਕੀ ਪਾਰਲੀਮੈਂਟ ਵਿੱਚ ਖਲੋ ਕੇ ਸਾਡੇ ਹੱਥਾਂ ਲਈ ਸਾਡੇ ਲਈ ਲੜ ਸਕੇਗਾ, ਕੀ ਇਹ ਸਾਨੂੰ ਸਹੀ ਰਿਪ੍ਰਜੈਂਟੇਟਿਵ ਮਿਲ ਰਿਹਾ ਹੈ, ਜਾਂ ਕਿਤੇ ਐਸਾ ਤਾਂ ਨਹੀਂ ਕਿ ਜੋ ਇੱਕ ਦੋ ਕਾਬਲ ਲੋਕ ਨੇ ਉਹ ਅੱਗੇ ਉਹਨਾਂ ਲੋਕਾਂ ਨੂੰ ਸਿਰਫ ਲਿਆਉਣਾ ਚਾਹੁੰਦੇ ਨੇ ਜਿਹੜੇ ਸਾਰੀ ਲਾਈਫ ਉਹਨਾਂ ਦੀ ਜੀ ਹਜ਼ੂਰੀ ਕਰਦੇ ਰਹਿਣ, ਜਾਂ ਉਹਨਾਂ ਦੀ ਗੱਲ ਸੁਣ ਕੇ ਚੱਲਣ, ਜਾਂ ਉਹਨਾਂ ਨੂੰ ਆਪਣੀ ਲੀਡਰਸ਼ਿਪ ਉੱਤੇ ਕੋਈ ਐਸਾ ਸਟਰੋਂਗ ਕੈਂਡੀਡੇਟ ਨਾ ਮਿਲ ਜਾਏ ਜੋ ਅੱਗੇ ਉਹਨਾਂ ਨੂੰ ਕੁਐਸਚਨ ਕਰ ਸਕੇ, ਆਪਦੀ ਕੁਰਸੀ ਨੂੰ ਖਤਰਾ ਨਾ ਹੋਏ। ਦੋਸਤੋ, ਸਾਡੀ ਨੋਮੀਨੇਸ਼ਨਸ ਇਸ ਤਰੀਕੇ ਵੱਲ ਵਧੀਆ ਜਾ ਰਹੀਆਂ ਨੇ, ਇਸ ਤਰੀਕੇ ਦੇ ਵੱਲ ਸਮਾਜ ਵੱਧਦਾ ਜਾ ਰਿਹਾ ਹੈ ਕਿ ਅਸੀਂ ਆਪਦੀ ਕੁਰਸੀ ਬਚਾਉਣ ਵਾਸਤੇ ਕੈਨੇਡਾ ਨੂੰ ਹੌਲੀ ਹੌਲੀ ਭੁੱਲਦੇ ਜਾ ਰਹੇ ਹਾਂ, ਆਪਣੀ ਕਮਿਊਨਿਟੀਜ਼ ਦੀ ਸਹੀ ਰਿਪ੍ਰਜੈਂਟੇਸ਼ਨ ਨੂੰ ਭੁੱਲਦੇ ਜਾ ਰਹੇ ਹਾਂ। ਅਸੀਂ ਜੋ ਜ਼ਿੰਮੇਵਾਰੀ ਨਾਲ ਸਾਨੂੰ ਇੱਕ ਵਧੀਆ ਕੈਨੇਡਾ ਸਿਰਜਣਾ ਚਾਹੀਦਾ ਆ, ਉਹਨੂੰ ਅਸੀਂ ਵਾਪਸ ਉਸ ਰਸਤੇ 'ਤੇ ਚਲਾ ਰਹੇ ਹਾਂ ਜਿੱਥੇ ਸ਼ਾਇਦ ਰਸਤੇ ਜਿਹੜੇ ਅਸੀਂ ਛੱਡ ਕੇ ਦੁਖੀ ਹੋ ਕੇ ਉੱਥੋਂ ਇੱਥੇ ਆਏ ਸੀ। ਅਤੇ ਜੇ ਕਿਤੇ ਇਸੇ ਤਰ੍ਹਾਂ ਅਸੀਂ ਚੁੱਪ ਰਹੇ, ਅਸੀਂ ਅੱਖਾਂ ਮੀਟ ਛੱਡੀਆਂ, ਅਸੀਂ ਖੜ੍ਹੇ ਹੋ ਕੇ ਗੱਲ ਨਾ ਕਰ ਸਕੇ, ਅਸੀਂ ਡਰਦੇ ਹੀ ਰਹੇ, ਤਾਂ ਦੋਸਤੋ ਅੱਜ ਨਹੀਂ ਅਤੇ ਕੱਲ੍ਹ ਸਾਨੂੰ ਸਾਰਿਆਂ ਨੂੰ ਉਹੀ ਹਰਜ਼ਾਨਾ ਭਰਨਾ ਪਏਗਾ ਜੋ ਅਸੀਂ ਇੰਡੀਆ 'ਚ ਭਰਦੇ ਆਏ ਹਾਂ ਜਾਂ ਅਸੀਂ ਪਾਕਿਸਤਾਨ 'ਚ ਭਰਦੇ ਆਏ ਹਾਂ। ਅੱਜ ਸਮਾਂ ਹੈ, ਅੱਜ ਦਾ ਮੁੱਦਾ ਸਿਰਫ ਇਸ ਕਰਕੇ ਉਠਾਇਆ ਗਿਆ ਹੈ ਕਿ ਕਿਸੇ ਨਾ ਕਿਸੇ ਨੂੰ ਸਾਨੂੰ ਆਵਾਜ਼ ਚੁੱਕਣੀ ਪਏਗੀ। ਅਸੀਂ ਆਵਾਜ਼ ਜੇ ਨਹੀਂ ਚੁੱਕਾਂਗੇ, ਅੱਖਾਂ ਬੰਦ ਕਰਕੇ ਰੱਖਾਂਗੇ, ਤਾਂ ਅਸੀਂ ਉਸ ਸਮਾਜ ਨੂੰ ਕ੍ਰੀਏਟ ਕਰ ਰਹੇ ਹੋਵਾਂਗੇ ਜੋ ਸਮਾਜ ਛੱਡ ਕੇ ਅਸੀਂ ਕੈਨੇਡਾ 'ਚ ਆਏ ਹਾਂ। ਜਿਸ ਚੀਜ਼ ਲਈ ਕੈਨੇਡਾ ਮਸ਼ਹੂਰ ਸੀਗਾ, ਮਲਟੀਕਲਚਰਲਿਜ਼ਮ ਲਈ, ਇੱਥੇ ਫੇਅਰਨੈਸ ਲਈ ਸਿਸਟਮ ਸੀ, ਇੱਥੇ ਬੜੇ ਲੋਕ ਇਹ ਚੀਜ਼ ਦਾ ਜਵਾਬ ਦਿੰਦੇ ਸੀਗੇ ਕਿ ਜੇ ਤੁਸੀਂ ਕੈਨੇਡਾ 'ਚ ਆਏ ਹੋ ਸਾਰੀਆਂ ਜਾਇਦਾਦਾਂ ਛੱਡ ਕੇ, ਚੰਗੀਆਂ ਨੌਕਰੀਆਂ ਛੱਡ ਕੇ, ਤਾਂ ਕਿਉਂ ਆਏ ਹੋ? ਸੋ ਲੋਕ ਇੱਕ ਹੀ ਜਵਾਬ ਦਿੰਦੇ ਸੀ ਕਿ ਇੱਥੇ ਵਰਗਾ ਸਿਸਟਮ ਸਾਨੂੰ ਉੱਥੇ ਨਹੀਂ ਮਿਲਿਆ। ਅਤੇ ਅੱਜ ਜੇ ਇਵੇਂ ਹੀ ਸਿਸਟਮ ਚੱਲਦਾ ਰਿਹਾ ਤਾਂ ਸ਼ਾਇਦ ਇੱਥੇ ਵੀ ਉਵੇਂ ਦੇ ਹੀ ਕੁਐਸਚਨ ਹੋਣਗੇ ਕਿ ਕੱਲ੍ਹ ਨੂੰ ਆਉਣ ਵਾਲਾ ਜਿਹੜਾ ਇੱਕ ਨੌਜਵਾਨ ਕੋਈ ਕਾਬਲ ਬੱਚਾ ਜਿਹਦਾ ਨਾ ਤਾਂ ਕੋਈ ਗਾਂਧੀ ਪਰਿਵਾਰ ਨਾਲ ਸੰਬੰਧ ਹੋਏਗਾ ਇੱਥੇ, ਨਾ ਇੱਥੇ ਉਹਨਾਂ ਲੋਕਾਂ ਨਾਲ ਸੰਬੰਧ ਹੋਏਗਾ ਜੋ ਉਸ ਤਰੀਕੇ ਦੀ ਵਿਚਾਰਧਾਰਾ ਰੱਖਦੇ ਨੇ, ਮਗਰ ਉਹ ਕਾਬਲ ਹੋਏਗਾ, ਉਹਨੂੰ ਉੱਤੇ ਆਉਣ ਨਹੀਂ ਦਿੱਤਾ ਜਾਏਗਾ, ਉਹਨੂੰ ਨੋਮੀਨੇਸ਼ਨ ਨਹੀਂ ਲੜਨੀ ਦਿੱਤੀ ਜਾਏਗੀ, ਉਹਨੂੰ ਨੋਮੀਨੇਸ਼ਨ ਜਿੱਤਣ ਨਹੀਂ ਦਿੱਤੀ ਜਾਏਗੀ। ਇਹ ਅੱਜ ਸਮਾਜ ਸਾਡਾ ਸ਼ੁਰੂ ਹੋ ਚੁੱਕਿਆ, ਅੱਜ ਨੋਮੀਨੇਸ਼ਨਾਂ ਐਵੇਂ ਸ਼ੁਰੂ ਹੋ ਚੁੱਕੀਆਂ ਨੇ, ਔਰ ਉਹਦੇ ਅੰਦਰ ਬਹੁਤ ਸਾਰੇ ਐਲੀਮੈਂਟ ਐਸੇ ਵੜ ਚੁੱਕੇ ਆ ਕਿ ਜਿਨ੍ਹਾਂ ਨੂੰ ਜੇ ਅੱਜ ਰੋਕਿਆ ਨਹੀਂ ਗਿਆ, ਜੇ ਅੱਜ ਆਵਾਜ਼ ਚੁੱਕ ਕੇ ਸਰਕਾਰ ਨੂੰ ਪਾਰਟੀਆਂ ਨੂੰ ਫੋਰਸ ਨਹੀਂ ਕੀਤਾ ਗਿਆ ਇਕੱਠੇ ਹੋ ਕੇ ਕਿ ਨੋਮੀਨੇਸ਼ਨ ਪ੍ਰੋਸੈਸ ਜਿਹੜਾ ਆ ਉਹਨੂੰ ਸੁਧਾਰਿਆ ਜਾਏ, ਨੋਮੀਨੇਸ਼ਨ ਪ੍ਰੋਸੈਸ ਦੇ ਵਿੱਚ ਜਿਹੜੀਆਂ ਹੇਰਾ ਫੇਰੀਆਂ ਹੋ ਰਹੀਆਂ ਉਹਨਾਂ ਨੂੰ ਠੀਕ ਕੀਤਾ ਜਾਏ, ਉਹਨੂੰ ਟਰਾਂਸਪੇਰੈਂਟ ਕੀਤਾ ਜਾਏ। ਅਤੇ ਬਹੁਤ ਅਫਸੋਸ ਦੀ ਗੱਲ ਹੈ ਕਿ ਅਸੀਂ ਉਹਨਾਂ ਲੋਕਾਂ ਦੁਆਰਾ ਰੂਲ ਕਰਾਂਗੇ, ਉਹਨਾਂ ਲੋਕਾਂ ਦੁਆਰਾ ਪੋਲਿਸੀਆਂ ਬਣਾ ਕੇ ਅਸੀਂ ਉਹਨਾਂ ਨੂੰ ਭੁਗਤਾਂਗੇ, ਜਿਵੇਂ ਅਸੀਂ ਆਪਣੇ ਦੇਸ਼ਾਂ ਦੇ ਵਿੱਚ ਇੰਡੀਆ ਪਾਕਿਸਤਾਨ ਕਿਤੋਂ ਵੀ ਅਸੀਂ ਆਏ ਹਾਂ ਉਹਨਾਂ ਦੇਸ਼ਾਂ ਵਿੱਚ ਅਸੀਂ ਭੁਗਤ ਰਹੇ ਸੀ। ਉਦੋਂ ਕੈਨੇਡੀਅਨ ਗੌਰਮੈਂਟਸ ਔਰ ਦੂਜੀਆਂ ਗੌਰਮੈਂਟ ਵਿੱਚ ਕੋਈ ਫਰਕ ਨਹੀਂ ਰਹੇਗਾ, ਕਿਉਂਕਿ ਅੱਜ ਵੀ ਕੋਸ਼ਿਸ਼ ਵਾਈਟ ਸੁਪਰਮੇਸੀ ਦੀ ਇਹੀ ਹੈ ਕਿ ਪਰਸਨ ਆਫ ਕਲਰ, ਕੋਈ ਵੀ ਕਾਬਲ ਬੰਦਾ ਜਿਹੜਾ ਕਿ ਗੋਰਾ ਨਹੀਂ ਹੈ ਉਹ ਅੱਗੇ ਨਾ ਆਏ, ਉਹ ਲੋਕ ਅੱਗੇ ਆਉਣ ਜਿਨ੍ਹਾਂ ਨੂੰ ਉਹ ਗਵਰਨ ਕਰ ਸਕਣ, ਜਿਨ੍ਹਾਂ ਨੂੰ ਉਹ ਡਿਕਟੇਟ ਕਰ ਸਕਣ, ਔਰ ਜੋ ਉਹਨਾਂ ਦੀ ਹਾਂ 'ਚ ਹਾਂ ਮਿਲਾਈ ਜਾਣ। ਇਹ ਹਾਰਡ ਫੈਕਟ ਹੈ, ਇਹਨੂੰ ਅੱਜ ਕੋਈ ਮੰਨੇ ਜਾਂ ਨਾ ਮੰਨੇ ਉਹ ਸਾਡੀ ਕਮਜ਼ੋਰੀ ਹੈ, ਮਗਰ ਸਾਨੂੰ ਅੱਖਾਂ ਮੀਟਿਆਂ ਜਾਂ ਸਾਨੂੰ ਇੱਕ ਡਿਨਾਇਲ 'ਚ ਰਿਹਾ ਸਾਨੂੰ ਇਸ ਚੀਜ਼ ਦਾ ਐਡਵਾਂਟੇਜ ਨਹੀਂ ਹੋਏਗਾ, ਸਾਨੂੰ ਇਸ ਚੀਜ਼ ਦਾ ਨੁਕਸਾਨ ਹੋਏਗਾ। ਜੋ ਘੁਣ ਸਮਾਜ ਵਿੱਚ ਲੱਗ ਰਿਹਾ ਹੈ, ਜੇ ਉਹ ਘੁਣ ਜਿਹੜਾ ਆ ਉਹਨੂੰ ਤੁਸੀਂ ਅੱਜ ਨਹੀਂ ਟ੍ਰੀਟ ਕਰੋਗੇ, ਤਦ ਉਹ ਘੁਣ ਜਿਹੜਾ ਆ ਅੱਜ ਤੁਹਾਨੂੰ ਨਹੀਂ ਅਤੇ ਕੱਲ੍ਹ ਤੁਹਾਨੂੰ ਜ਼ਰੂਰ ਖਾਏਗਾ, ਤੁਹਾਨੂੰ ਨਹੀਂ ਖਾਏਗਾ, ਤੁਹਾਡੇ ਬੱਚਿਆਂ ਨੂੰ ਖਾਏਗਾ, ਮਗਰ ਹੌਲੀ ਹੌਲੀ ਕੈਪੇਬਿਲਿਟੀ, ਕੰਪੀਟੈਂਸ, ਕਾਬਲੀਅਤ ਲੋਕਾਂ ਦੀ ਜਿਹੜੀ ਆ ਉਹ ਘੱਟਦੀ ਜਾਏਗੀ, ਔਰ ਐਸੇ ਅਸੀਂ ਨੁਮਾਇੰਦੇ ਤਿਆਰ ਕਰਦੇ ਰਹਾਂਗੇ ਜੋ ਕਿ ਇਸ ਸਾਰੀ ਭਾਈਵਾਦ ਆਇਡੈਂਟੀ ਪੋਲੀਟਿਕਸ ਦੇ ਜਾਂ ਕਿਸੇ ਵਿਚਾਰਧਾਰਾ ਰੱਖਣ ਵਾਲੇ ਲੋਕ ਜਿਹੜੇ ਆ ਉਹ ਅੱਗੇ ਆਉਂਦੇ ਰਹਿਣਗੇ, ਔਰ ਉਹ ਵਿਚਾਰਧਾਰਾ ਜੇ ਹੈਵੀ ਹੋ ਗਈ ਅਤੇ ਸਮਾਜ ਜਿਹੜਾ ਆ ਉਹਦੇ ਉੱਤੇ ਜ਼ਰੂਰ ਅਸਰ ਹੋਏਗਾ। ਇਹ ਚੀਜ਼ਾਂ ਇੰਡੀਆ 'ਚ ਅਸੀਂ ਗਲਤੀ ਕੀਤੀ, ਚਾਹੇ ਉਹ ਨਸ਼ੇ ਸੀ, ਅਸੀਂ ਅੱਖਾਂ ਮੀਟੀਆਂ ਕਿ ਸਾਨੂੰ ਕੀ ਫਰਕ ਪੈਂਦਾ, ਅਸੀਂ ਚੁੱਪ ਰਹੇ। ਜੇ ਪੋਲੀਟਿਕਸ ਗੰਦੀ ਹੋਈ ਅਸੀਂ ਚੁੱਪ ਰਹੇ, ਕਿਉਂਕਿ ਅਸੀਂ ਉਸੇ ਤਰੀਕੇ ਦੇ ਨਾਲ ਪੈਸੇ ਲੈ ਕੇ ਸ਼ਰਾਬਾਂ ਪੀ ਕੇ ਵੋਟਾਂ ਪਾਉਂਦੇ ਰਹੇ, ਔਰ ਨਵੀਂ ਵਿਚਾਰਧਾਰਾ ਕਦੀ ਉੱਥੇ ਆਈ ਨਹੀਂ, ਔਰ ਨਾ ਹੀ ਵਿਚਾਰਧਾਰਾ ਆਉਣ ਦੇ ਉੱਥੇ ਚਾਂਸਿਸ ਹੁੰਦੇ ਆ। ਕਿਉਂ? ਕਿਉਂਕਿ ਫਾਈਨਲੀ ਵੋਟਰ ਜਿਹੜਾ ਆ, ਜੇ ਉਹ ਆਪਣੀ ਸੋਚ ਔਰ ਆਪਣੀ ਸਮਝ ਜਿਹੜੀ ਆ ਉਹਦਾ ਇਸਤੇਮਾਲ ਨਹੀਂ ਕਰੇਗਾ, ਉਹਨਾਂ ਚਿਰ ਤੱਕ ਤੁਸੀਂ ਕਦੀ ਵੀ ਸਹੀ ਨੁਮਾਇੰਦੇ ਅੱਗੇ ਨਹੀਂ ਲਿਆ ਸਕਦੇ। ਅੱਜ ਵੀ ਇੱਥੇ ਹਾਲਾਤ ਐਸੇ ਨੇ, ਸਟੂਡੈਂਟਸ ਨੂੰ ਮਿਸਯੂਜ਼ ਕੀਤਾ ਜਾਂਦਾ ਆ, ਗਲਤ ਜਿਹੜੀਆਂ ਨੇ ਉਹ ਮੈਂਬਰਸ਼ਿਪ ਬਣਾਈਆਂ ਜਾਂਦੀਆਂ ਨੇ, ਔਰ ਪਾਰਟੀਆਂ ਜਿਹੜੀਆਂ ਨੇ ਉਹ ਉਹਦੇ ਬਾਰੇ ਪੂਰੀ ਤਰ੍ਹਾਂ ਜਾਣਕਾਰ ਨੇ, ਮਗਰ ਕਿਉਂ? ਕਿਉਂਕਿ ਫੰਡ ਇਕੱਠਾ ਹੋ ਰਿਹਾ, ਉਹਨਾਂ ਨੂੰ ਉੱਥੋਂ ਤੱਕ ਹੀ ਲਿਮਿਟ ਉਹਨਾਂ ਦੀ ਸੋਚ ਹੈ। ਔਰ ਦੂਸਰਾ, ਉਹ ਚਾਹੁੰਦੇ ਵੀ ਨੇ ਕਿ ਜਿੰਨਾ ਵੀ ਅਸੀਂ ਆਪਸ 'ਚ ਅਸੀਂ ਲੜੀ ਜਾਵਾਂਗੇ, ਆਪਸ 'ਚ ਅਸੀਂ ਐਸੇ ਕੈਂਡੀਡੇਟ ਜਿਹੜੇ ਕੈਪੇਬਲ ਹੈਗੇ ਉਹਨਾਂ ਨੂੰ ਅੱਗੇ ਨਹੀਂ ਆਉਣ ਦੇਵਾਂਗੇ, ਇਹ ਵਾਈਟ ਸੁਪਰਮੇਸੀ ਜਿਹੜੀ ਆ ਉਹਨੂੰ ਸੂਟ ਕਰਦਾ, ਉਹਨਾਂ ਦੇ ਵਿਚਾਰਧਾਰਾ ਨੂੰ ਸੂਟ ਕਰਦਾ, ਉਹਨਾਂ ਦੀ ਓਵਰਆਲ ਗਵਰਨੈਂਸ ਨੂੰ ਸੂਟ ਕਰਦਾ। ਕਿਉਂ? ਕਿਉਂਕਿ ਅਸੀਂ ਸਿਰਫ ਸਰਫੇਸ ਲੈਵਲ ਤੱਕ ਆਪਣੇ ਆਪ ਨੂੰ ਲਿਮਿਟ ਕਰ ਰੱਖਿਆ ਹੈ। ਸਾਡਾ ਪ੍ਰਧਾਨ ਮੰਤਰੀ ਕੋਈ ਵੀ ਪਾਰਟੀ ਦਾ ਲੀਡਰ ਹੋਏ, ਗੁਰਦੁਆਰੇ ਆ ਕੇ ਮੱਥਾ ਟੇਕ ਲਏ, ਸਾਡੇ ਵਾਸਤੇ ਉਹ ਇੱਕ ਕੰਪੀਟੈਂਸ ਬਣ ਜਾਂਦੀ ਹੈ, ਉਹ ਇੱਕ ਕਾਬਲੀਅਤ ਬਣ ਜਾਂਦੀ ਹੈ। ਸਾਡਾ ਪ੍ਰਧਾਨ ਮੰਤਰੀ ਇੰਡੀਅਨ ਡਰੈਸ ਪਾ ਲਏ, ਉਹ ਉਹਦੀ ਕਾਬਲੀਅਤ ਬਣ ਜਾਂਦੀ ਹੈ। ਸਾਡਾ ਕੋਈ ਪ੍ਰਧਾਨ ਮੰਤਰੀ ਜਾਂ ਪਾਰਟੀ ਲੀਡਰ ਮੰਦਰ ਚੱਲ ਜਾਏ, ਉਹਦੀ ਉਹਦੀ ਜਿਹੜੀ ਉਹ ਇੱਕ ਖਾਸੀਅਤ ਬਣ ਜਾਂਦੀ ਹੈ। ਅਸੀਂ ਵੋਟਾਂ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਵੱਲ ਵੇਖ ਕੇ ਪਾਉਣ ਲੱਗ ਪਏ ਹਾਂ। ਅਸੀਂ ਉਸੇ ਰਸਤੇ 'ਤੇ ਜਾ ਰਹੇ ਹਾਂ ਜਿਵੇਂ ਅਸੀਂ ਇੰਡੀਆ 'ਚ ਪਾਕਿਸਤਾਨ 'ਚ ਸੀਗੇ। ਅਸੀਂ ਅੱਜ ਕਾਬਲੀਅਤ ਉੱਤੇ, ਕੈਂਡੀਡੇਟ ਦੀ ਕੁਆਲੀਫਿਕੇਸ਼ਨ ਉੱਤੇ, ਕੈਂਡੀਡੇਟ ਦੇ ਕਮਿਊਨਿਟੀ ਇਨਵੋਲਵਮੈਂਟ ਉੱਤੇ ਅਸੀਂ ਗੱਲ ਜਾਂ ਵਿਚਾਰਧਾਰਾ ਕਰਦੇ ਨਹੀਂ। ਅਸੀਂ ਗੱਲ ਇਹ ਕਰਦੇ ਹਾਂ ਕਿ ਮੇਰਾ ਭਤੀਜਾ, ਮੇਰਾ ਬੇਟਾ, ਮੇਰੀ ਬੇਟੀ, ਇਹਨੂੰ ਜੀ ਅਸੀਂ MP ਬਣਾਉਣਾ। ਉਹ ਤੁਹਾਡੀ ਇੱਕ ਪਰਸਨਲ ਈਗੋ ਹੈ, ਉਹਨੂੰ ਸੈਟਿਸਫਾਈ ਕਰਨ ਨੂੰ ਤੁਸੀਂ ਫਿਰ ਸਾਰਾ ਕੁਛ ਗੈਂਗ ਅਪ ਕਰ ਦਿਓ, ਔਰ ਜੋ ਵੀ ਚੀਜ਼ ਉਹਦੇ ਵਿੱਚ ਲੱਗ ਸਕਦੀ ਹੈ, ਪੈਸੇ ਤੋਂ, ਧਮਕੀਆਂ ਤੋਂ, ਗੈਂਗ ਇਕੱਠਾ ਕਰਨ ਤੋਂ, ਦੂਸਰੇ ਬੰਦੇ ਨੂੰ ਬਦਨਾਮ ਕਰਨ ਤੋਂ, ਧਰਮ ਦੇ ਨਾਂ 'ਤੇ, ਵਿਚਾਰਧਾਰਾ ਦੇ ਨਾਂ 'ਤੇ, ਅਸੀਂ ਉਹ ਪੂਰਾ ਕੁਛ ਯੂਜ਼ ਕਰਕੇ ਅਸੀਂ ਜਿਹੜੀ ਆ ਉਹ ਨੋਮੀਨੇਸ਼ਨ ਜਿਹੜੀ ਆ ਉਹ ਲੜਦੇ ਹਾਂ। ਅੱਜ ਵਿਚਾਰ ਕਰਨ ਦੀ ਇਹ ਲੋੜ ਹੈ ਕਿ ਕੀ ਇਹੋ ਹੀ ਕੈਨੇਡਾ ਅਸੀਂ ਇੱਕ ਸੁਪਨਿਆਂ ਦਾ ਕੈਨੇਡਾ ਲੈ ਕੇ ਇੱਥੇ ਆਏ ਹਾਂ, ਕਿ ਇਹ ਹੀ ਕੈਨੇਡਾ ਜੋ ਅੱਜ ਇੱਕ ਬਹੁਤ ਵਧੀਆ ਸਿਸਟਮ ਦੇ ਨਾਲ ਚੱਲਣ ਵਾਲਾ ਦੇਸ਼ ਜੇ ਇਵੇਂ ਹੀ ਚੱਲਦਾ ਰਿਹਾ ਤਾਂ ਕੀ ਸਾਡੇ ਕੋਲ ਕੈਪੇਬਲ ਲੀਡਰ ਹੋਣਗੇ? ਕੀ ਸਾਡੇ ਕੋਲ ਕੈਪੇਬਲ ਲੋਕ ਰਿਪ੍ਰਜੈਂਟ ਕਰਨ ਨੂੰ ਸਾਡੀਆਂ ਮੁਸ਼ਕਲਾਂ ਉਹ ਪਾਰਲੀਮੈਂਟ ਵਿੱਚ ਜਾਂ ਪ੍ਰੋਵਿੰਸ ਦੇ ਪਾਰਲੀਮੈਂਟਸ ਵਿੱਚ ਜਾਣਗੇ? ਇਹ ਇੱਕ ਬਹੁਤ ਵੱਡਾ ਕੁਐਸਚਨ ਹੈ ਦੋਸਤੋ। ਇਸੇ ਮੁੱਦੇ ਉੱਤੇ ਅਸੀਂ ਜਾਰੀ ਰੱਖਾਂਗੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ, ਔਰ ਉਹਦੇ ਬਾਅਦ ਫਿਰ ਗੱਲ ਕਰਦੇ ਹਾਂ ਕਿ ਜੇ ਇਹ ਹਾਲਾਤ ਬਣ ਚੁੱਕੇ ਨੇ ਤਾਂ ਇਹਨਾਂ ਦਾ ਇਲਾਜ ਕੀ ਹੈ, ਸਾਨੂੰ ਇਕੱਠੇ ਹੋ ਕੇ ਇਹਨੂੰ ਠੀਕ ਕਰਨ ਵਾਸਤੇ ਕੀ ਕਰਨਾ ਚਾਹੀਦਾ ਹੈ। ਜੁੜੇ ਰਹੋ ਰੇਡੀਓ ਜ਼ਿੰਦਾਬਾਦ ਦੇ ਨਾਲ, ਬਹੁਤ ਬਹੁਤ ਧੰਨਵਾਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127-905-452-5157-51
ਸਜਣਾ ਮੇਰੀ ਅੱਖੀਆਂ ਚ ਹੱਸਦੇ ਆ ਸਜਣਾ, ਵੇ ਮੇਰੇ ਦਿਲ ਵਿੱਚ ਵਸਦੇ ਆ ਸਜਣਾ, ਇਹ ਮੇਰੀ ਜਾਨ ਮੈਂ ਤੇਰੇ ਨਾਂ, ਇਹ ਮੇਰੀ ਜਾਨ ਤੇਰੇ ਨਾਂ ਕਰਕੇ ਮਰ ਜਾ, ਤੈਨੂੰ ਥੱਕਿਆ ਤੇ ਡੁੱਲ ਗਈਆਂ ਅੱਖੀਆਂ, ਅੱਖੀਆਂ ਸਾਰੀ ਦੁਨੀਆਂ ਨੂੰ ਭੁੱਲ ਗਈਆਂ ਅੱਖੀਆਂ, ਅੱਖੀਆਂ ਤੈਨੂੰ ਥੱਕਿਆ ਤੇ ਡੁੱਲ ਗਈਆਂ ਅੱਖੀਆਂ, ਅੱਖੀਆਂ ਸਾਰੀ ਦੁਨੀਆਂ ਭੁੱਲ ਗਈਆਂ ਅੱਖੀਆਂ, ਅੱਖੀਆਂ ਕੀ ਯਾਰ ਕੀ ਯਾਰ ਖੁਦ
ਮਹਿਕ ਦੀ ਉਡੀਕ ਆ ਕੇ ਲੈ ਜਾ ਮੈਨੂੰ ਨਾਲ ਵੇ, ਸਹਿਕ ਦੀ ਉਡੀਕ ਲੈ ਜਾ ਆ ਕੇ ਮੈਨੂੰ ਨਾਲ ਵੇ, ਕੀਲਾ ਤੀਲਾ ਕਰ ਛੱਡ ਆਇਆ ਤਨਹਾਈਆਂ ਨੇ, ਜਨ ਕੱਢ ਲਈਏ ਸਾਡੀਆਂ ਦੀਆਂ ਜੁਦਾਈਆਂ ਨੇ, ਇਹ ਦਿਨ ਰਹਿ ਇਹ ਨਾ ਹੀ ਚੈ, ਇਹ ਦਿਨ ਰਹਿ ਨਾ ਹੀ ਚੈ, ਰੁਕਦੀ ਆਖਰੀ ਉਮੀਦ ਸਾਡੀ ਮੁੱਕਦੀ ਮੁੱਕਦੀ, ਸਾਡੀ ਜਾਂਦੀ ਹੈ ਨਾ ਬਸ ਹੁਣ ਰੁਕਦੀ ਰੁਕਦੀ, ਆਖਰੀ ਉਮੀਦ ਸਾਡੀ ਮੁੱਕਦੀ ਮੁੱਕਦੀ, ਕੀ ਯਾਰ ਕੀ ਯਾਰ ਖੁਦ ਇਸ਼ਕ ਖੁਦਾ ਨੇ, ਕੀ ਯਾਰ ਖੁਦ ਇਸ਼ਕ ਖੁਦਾ ਨੇ, ਕੀ ਯਾਰ ਕੀ ਯਾਰ ਖੁਦ ਇਸ਼ਕ ਖੁਦਾ ਨੇ, ਕੀ ਯਾਰ ਕੀ ਯਾਰ ਖੁਦ ਇਸ਼ਕ ਖੁਦਾ ਨੇ।
ਕਮਰਸ਼ੀਅਲ ਬ੍ਰੇਕ ਤੋਂ ਬਾਅਦ ਰੇਡੀਓ ਜ਼ਿੰਦਾਬਾਦ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਜੋ ਸਾਡੇ ਨਾਲ ਫੇਸਬੁੱਕ ਤੇ ਲਾਈਵ ਜੁੜੇ ਨੇ, ਸਾਡੇ ਸਾਰੇ ਫੈਨ, ਸਾਡੇ ਫਰੈਂਡਸ, ਉਹਨਾਂ ਦਾ ਬਹੁਤ ਬਹੁਤ ਸਵਾਗਤ। ਅਸੀਂ ਵਾਪਸ ਉਸ ਮੁੱਦੇ ਉੱਤੇ ਗੱਲ ਕਰ ਰਹੇ ਹਾਂ ਜੋ ਕਿ ਕੈਨੇਡਾ ਦੇ ਵਿੱਚ ਨੋਮੀਨੇਸ਼ਨ ਦੇ ਇਸ਼ੂ ਕੀ ਨੇ। ਹੁਣ ਅਸੀਂ ਗੱਲ ਕਰਾਂਗੇ, ਅਸੀਂ ਗੱਲ ਇਹ ਕਰ ਚੁੱਕੇ ਹਾਂ ਕਿ ਇੱਥੇ ਕੀ ਗਲਤ ਜਿਹੜੀਆਂ ਨੇ ਪ੍ਰੈਕਟਿਸਿਸ, ਉਹ ਜਿਹੜੀਆਂ ਨੋਮੀਨੇਸ਼ਨ ਵਿੱਚ ਆ ਚੁੱਕੀਆਂ ਨੇ। ਹਰ ਨੋਮੀਨੇਸ਼ਨ ਵਿੱਚ ਹਰ ਪ੍ਰੈਕਟਿਸ ਨਹੀਂ ਯੂਜ਼ ਕੀਤੀ ਜਾਂਦੀ, ਮਗਰ ਕੁਛ ਨਾ ਕੁਛ ਐਸੀਆਂ ਪ੍ਰੈਕਟਿਸਿਸ ਜਿਹੜੀਆਂ ਨੇ ਜਿਹੜੀਆਂ ਸਹੀ ਨਹੀਂ ਹੈਗੀਆਂ ਸਾਡੇ ਕੰਟਰੀ ਲਈ, ਸਾਡੇ ਸਮਾਜ ਲਈ, ਔਰ ਕਾਬਲ ਨੁਮਾਇੰਦੇ ਤਿਆਰ ਕਰਨ ਵਾਸਤੇ ਉਹ ਜਿਹੜੀਆਂ ਨੇ ਕਿਤੇ ਨਾ ਕਿਤੇ ਜ਼ਰੂਰ ਇਸਤੇਮਾਲ ਹੁੰਦੀਆਂ ਨੇ। ਔਰ ਸਾਨੂੰ ਇਹ ਵੀ ਸੋਚਣ ਦੀ ਲੋੜ ਹੈ ਕਿ ਉਹਦਾ ਨੁਕਸਾਨ ਸਾਨੂੰ ਲੌਂਗ ਟਰਮ 'ਚ ਬਹੁਤ ਵੱਡਾ ਆ। ਸਭ ਤੋਂ ਵੱਡਾ ਚੈਲੰਜ ਸਾਡੇ ਵਿੱਚ ਇਹ ਆਏਗਾ ਕਿ ਸਾਡੀ ਜਿਹੜੀ ਆਪਦੀ ਇੱਕ ਸੁਸਾਇਟੀ ਹੈ, ਸਾਡੀ ਆਪਦੀਆਂ ਕਮਿਊਨਿਟੀ ਜਿਹੜੀਆਂ ਨੇ ਉਹ ਲਗਾਤਾਰ ਉਹ ਵੰਡੀਆਂ ਜਾ ਰਹੀਆਂ ਨੇ, ਲਗਾਤਾਰ ਰਿਲੀਜਨ ਬੇਸਡ ਜਿਹੜੀ ਡਿਵੀਜ਼ਨਸ ਨੇ ਉਹ ਵੱਧਦੀਆਂ ਜਾ ਰਹੀਆਂ ਨੇ, ਚਾਹੇ ਉਹ ਹਿੰਦੂ ਹੋਏ ਚਾਹੇ ਸਿੱਖ ਹੋਏ। ਇਹ ਲਗਾਤਾਰ ਔਨ ਗਰਾਊਂਡ ਇਹਦਾ ਨੋਰਮਲ ਲਾਈਫ ਵਿੱਚ ਸਾਨੂੰ ਵੇਖਣ ਨੂੰ ਨਹੀਂ ਮਿਲਦਾ। ਬਹੁਤ ਸਾਰੇ ਸਾਡੇ ਕਰੀਬੀ ਦੋਸਤ ਮਿੱਤਰ ਹਰ ਧਰਮ ਦੇ ਨੇ, ਮਗਰ ਜਦੋਂ ਨੋਮੀਨੇਸ਼ਨਸ ਆ ਜਾਂਦੀਆਂ ਨੇ, ਜਦੋਂ ਇਲੈਕਸ਼ਨਸ ਆ ਜਾਂਦੀਆਂ ਨੇ, ਉਦੋਂ ਤੁਹਾਨੂੰ ਸੇਮ ਡਿਵੀਜ਼ਨ ਜਿਹੜੀ ਆ ਉਹ ਇੱਕ ਸਰਫੇਸ ਲੈਵਲ 'ਤੇ ਅੰਡਰ ਕਰੰਟ ਦੇ ਤੌਰ 'ਤੇ ਉਹ ਜਿਹੜੀ ਆ ਤੁਹਾਨੂੰ ਵੇਖਣ ਨੂੰ ਮਿਲਦੀ ਹੈ, ਉਹ ਗੱਲਾਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਨੇ ਜਿਹੜੀਆਂ ਕਿ ਕਿਸੇ ਵੀ ਇੱਕ ਸਹੀ ਸੱਚੇ ਕੈਨੇਡੀਅਨ ਲਈ ਬਹੁਤ ਦੁਖਦਾਇਕ ਨੇ। ਕਿਉਂਕਿ ਕੋਈ ਵੀ ਕੈਨੇਡੀਅਨ, ਇੰਡੋ ਕੈਨੇਡੀਅਨ ਹੋਏ ਚਾਹੇ ਪਾਕਿਸਤਾਨੀ ਰੀਜਨ ਦਾ ਕੈਨੇਡੀਅਨ ਹੈ, ਉਹ ਇਹ ਡਿਵੀਜ਼ਨ ਜਿਹੜੀਆਂ ਨੇ ਧਰਮ ਦੇ ਨਾਂ ਦੇ ਉੱਤੇ ਇਹਨਾਂ ਨੂੰ ਪਸੰਦ ਨਹੀਂ ਕਰਦਾ, ਨਾ ਇਹਨਾਂ ਨੂੰ ਸਪੋਰਟ ਕਰਦਾ ਹੈ। ਮਗਰ ਇਹ ਇਲੈਕਸ਼ਨ ਦੇ ਟਾਈਮ ਦੇ ਵਿੱਚ, ਖਾਸ ਤੌਰ 'ਤੇ ਨੋਮੀਨੇਸ਼ਨ ਦੇ ਟਾਈਮ 'ਚ ਇਹ ਜ਼ਰੂਰ ਸਾਹਮਣੇ ਆਉਂਦੀਆਂ ਨੇ, ਔਰ ਇਹਨਾਂ ਨੂੰ ਅਸੀਂ ਨਾ ਬੋਲਿਆ ਜਾਂ ਇਹਨਾਂ ਨੂੰ ਅਸੀਂ ਨਾ ਡਿਸਕਸ ਕੀਤਿਆਂ ਇਸ ਚੀਜ਼ ਨੂੰ ਝੁਠਲਾ ਨਹੀਂ ਸਕਦੇ ਕਿ ਇਹ ਚੀਜ਼ ਐਗਜ਼ਿਸਟ ਕਰਦੀ ਹੈ। ਸੋ ਇਸ ਕਰਕੇ ਉਹਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ। ਸਾਡੇ ਲਈ ਸਭ ਤੋਂ ਵੱਡਾ ਚੈਲੰਜ ਸਾਡੀ ਸੁਸਾਇਟੀ ਲਈ ਹੋਏਗਾ ਕਿ ਅਸੀਂ ਧਰਮ ਦੇ ਬੇਸ 'ਤੇ ਵੰਡੇ ਜਾਵਾਂਗੇ। ਕਲੈਕਟਿਵ ਯੂਨੀਅਨ ਸਾਡੀ ਜਿਹੜੀ ਆ, ਯੂਨਿਟੀ ਜਿਹੜੀ ਆ ਇੱਕ ਸਾਊਥ ਏਸ਼ੀਅਨ ਦੀ ਜਿਹੜੀ ਆ ਉਹ ਖਤਮ ਹੁੰਦੀ ਜਾਏਗੀ, ਔਰ ਇਹਦਾ ਡਾਇਰੈਕਟ ਅਗਰ ਕਿਸੇ ਨੂੰ ਐਡਵਾਂਟੇਜ ਹੋਏਗਾ ਉਹ ਉਹਨਾਂ ਲੋਕਾਂ ਨੂੰ ਹੋਏਗਾ ਜਿਹੜੇ ਐਸ ਸੱਚ ਸਿਸਟਮੈਟਿਕ ਰੇਸਿਜ਼ਮ ਨੂੰ ਪ੍ਰਮੋਟ ਕਰਦੇ ਨੇ। ਔਰ ਸਾਨੂੰ ਇਹ ਜ਼ਰੂਰ ਐਕਸੈਪਟ ਕਰਨਾ ਚਾਹੀਦਾ, ਜਿਵੇਂ ਕਿ ਸਾਡੇ ਈਵਨ ਪ੍ਰਧਾਨ ਮੰਤਰੀ ਸਾਹਿਬ ਐਕਸੈਪਟ ਕਰ ਚੁੱਕੇ ਨੇ, RCMP ਐਕਸੈਪਟ ਕਰ ਚੁੱਕੀ ਹੈ, ਬਹੁਤ ਵੱਡੇ ਕਾਰਪੋਰੇਟ ਅਦਾਰੇ ਐਕਸੈਪਟ ਕਰ ਚੁੱਕੇ ਨੇ, ਔਰ ਸਾਨੂੰ ਇਸ ਚੀਜ਼ ਨੂੰ ਐਕਸੈਪਟ ਕਰਨ 'ਚ ਕਦੀ ਸ਼ਰਮ ਨਹੀਂ ਮਹਿਸੂਸ ਹੋਣੀ ਚਾਹੀਦੀ ਕਿ ਅਸੀਂ ਸਾਰੇ ਹੀ, ਅਸੀਂ ਬੇਸ਼ੱਕ ਜਿਹੜੀ ਮਰਜ਼ੀ ਵਿਚਾਰਧਾਰਾ ਦੇ ਹਾਂ, ਜਿਹੜਾ ਵੀ ਇਸ ਕੰਟਰੀ ਦੇ ਵਿੱਚ ਵਾਈਟ ਕੈਨੇਡੀਅਨ ਨਹੀਂ ਹੈਗਾ, ਉਸ ਦੇ ਨਾਲ ਸਿਸਟਮੈਟਿਕ ਰੇਸਿਜ਼ਮ ਹੁੰਦੀ ਹੈ, ਹੁੰਦੀ ਰਹੀ ਹੈ, ਔਰ ਜਿੰਨਾ ਚਿਰ ਤੱਕ ਕਲੈਕਟਿਵਲੀ ਬਲੈਕ ਲਾਈਫ ਮੈਟਰ ਵਾਂਗ ਅਸੀਂ ਸਾਰੇ ਇਕੱਠੇ ਨਹੀਂ ਹੋਵਾਂਗੇ, ਉਨਾ ਚਿਰ ਤੱਕ ਹੁੰਦੀ ਰਹੇਗੀ। ਬਲੈਕ ਲਾਈਫ ਮੈਟਰ ਨੇ ਬਲੈਕ ਲੋਕਾਂ ਲਈ ਤਾਂ ਮਦਦ ਕਰ ਦਿੱਤੀ, ਮਗਰ ਜਿੰਨਾ ਚਿਰ ਤੱਕ ਬਰਾਊਨ ਲਾਈਫ ਮੈਟਰ ਬਾਰੇ ਅਸੀਂ ਨਹੀਂ ਸੋਚਾਂਗੇ, ਔਰ ਅਸੀਂ ਆਪਣੇ ਸਵਾਰਥ ਲਈ ਉਹਨਾਂ ਲੋਕਾਂ ਦੇ ਨਾਲ ਰਲ ਕੇ ਆਪਣੀ ਹੀ ਕਮਿਊਨਿਟੀਜ਼ ਅਗੇਂਸਟ, ਆਪਣੇ ਹੀ ਲੋਕਾਂ ਦੇ ਅਗੇਂਸਟ ਵਿਚਾਰਧਾਰਾ ਪੋਲਿਸੀਜ਼ ਕ੍ਰੀਏਟ ਕਰਦੇ ਰਹਾਂਗੇ। ਕਿਉਂ? ਕਿਉਂਕਿ ਅਸੀਂ ਆਪਣੀ ਜੇ ਨੌਕਰੀ ਬਚਾਉਣੀ ਹੈ ਤਾਂ ਸਾਨੂੰ ਕਿਸੇ ਵਾਈਟ ਬੰਦੇ ਦੇ ਨਾਲ, ਸਾਨੂੰ ਸਰਕਾਰ ਦੇ ਵਿੱਚ ਜਿਨ੍ਹਾਂ ਦੀ ਡੋਮੀਨੈਂਸ ਆ ਉਹਨਾਂ ਨੂੰ ਖੁਸ਼ ਰੱਖਣਾ ਪਏਗਾ। ਉਹਦੇ ਕਰਕੇ ਅਸੀਂ ਆਪਣੀ ਕਮਿਊਨਿਟੀਜ਼ ਨੂੰ ਡੈਮੇਜ ਕਰ ਰਹੇ ਹਾਂ, ਆਪਣੇ ਹੀ ਲੋਕਾਂ ਅਗੇਂਸਟ ਪੋਲਿਸੀਜ਼ ਬਣਾ ਰਹੇ ਹਾਂ। ਉਨਾ ਚਿਰ ਤੱਕ ਅਸੀਂ ਇਕੱਠੇ ਹੋ ਕੇ ਅਸੀਂ ਆਪਣਾ ਸਹੀ ਵੈਲਿਊ, ਆਪਣੇ ਸਹੀ ਥਾਂ, ਆਪਣੀ ਸਹੀ ਜਗ੍ਹਾ ਜਿਹੜੀ ਆ ਕੈਨੇਡਾ 'ਚ ਨਹੀਂ ਬਣਾ ਸਕਦੇ। ਇਸ ਕਰਕੇ ਅਸੀਂ ਵਾਈਟ ਸੁਪਰਮੇਸੀ ਦੇ ਸ਼ਿਕਾਰ ਬਣਦੇ ਰਹਾਂਗੇ। ਕਿਉਂ? ਕਿਉਂਕਿ ਉਹਨਾਂ ਦੀ ਫਸਟ ਰਿਕੁਆਇਰਮੈਂਟ ਜਿਹੜੀ ਆ ਉਹੀ ਹੈ ਡਿਵਾਈਡ ਐਂਡ ਰੂਲ। ਔਰ ਅਸੀਂ ਕਿਉਂਕਿ ਅਸੀਂ ਭਾਵਕ ਹੋ ਜਾਂਦੇ ਹਾਂ ਔਰ ਅਸੀਂ ਇਹਨਾਂ ਚੀਜ਼ਾਂ ਉੱਤੇ ਇਹ ਚੀਜ਼ਾਂ ਭੁੱਲ ਜਾਂਦੇ ਹਾਂ ਕਿ ਇਹ ਇੱਕ ਬਹੁਤ ਵੱਡੀ ਕੌਨਸਪਰੇਸੀ ਦਾ ਇੱਕ ਹਿੱਸਾ ਹੈ। ਇਸ ਕਰਕੇ ਅਸੀਂ ਨੋਮੀਨੇਸ਼ਨ ਵਿੱਚ ਉਹਨਾਂ ਸੁਪਰਮੇਸੀ ਵਾਲੇ ਲੋਕ ਜਿਹੜੇ ਆ ਉਹਨਾਂ ਦੇ ਹੱਥਾਂ 'ਚ ਖੇਡ ਕੇ ਅਸੀਂ ਉਹ ਨੁਮਾਇੰਦੇ ਭੇਜ ਰਹੇ ਹਾਂ ਜਿਹੜੇ ਕਿ ਉਹਨਾਂ ਨੂੰ ਪਾਰਲੀਮੈਂਟ ਵਿੱਚ ਕਿਸੇ ਵੀ ਲੈਵਲ 'ਤੇ ਸਵਾਲ ਨਾ ਕਰ ਸਕਣ। ਸੋ ਇਸ ਕਰਕੇ ਅਸੀਂ ਹੌਲੀ ਹੌਲੀ ਐਸੇ ਆਪਣੇ ਨੁਮਾਇੰਦੇ ਤਿਆਰ ਕਰਦੇ ਰਹਾਂਗੇ ਜਿਹੜੇ ਲੋਕ ਕੇਪੇਬਲ ਨਹੀਂ ਹੈਗੇ, ਜਿਹੜੇ ਲੋਕ ਕਾਬਲ ਨੀਗੇ, ਔਰ ਹਰ ਉਹ ਹੱਥ ਕੰਧਾ ਅਪਣਾਉਂਦੇ ਹੈ ਜੋ ਕਿ ਨੋਮੀਨੇਸ਼ਨ 'ਚ ਉਹਨਾਂ ਨੂੰ ਜਿਤਾ ਸਕੇ। ਝੂਠੇ ਇਲਜ਼ਾਮ, ਝੂਠੇ ਕੇਸ, ਝੂਠੇ ਸੈਕਸੁਅਲ ਅਸੋਲਟਸ, ਝੂਠੇ ਪੈਸੇ ਦੇ ਕੇਸਿਸ, ਝੂਠੇ ਸਾਰੇ ਇੱਕ ਤਰ੍ਹਾਂ ਦੇ ਇਲਜ਼ਾਮ ਜਿਹੜੇ ਆ ਉਹ ਲਾਉਣ ਦੀ ਕੋਸ਼ਿਸ਼ ਇੱਥੇ ਕੀਤੀ ਜਾਂਦੀ ਹੈ। ਜਿਹੜਾ ਵੀ ਕੋਈ ਵੀ ਉਸ ਰਸਤੇ 'ਤੇ ਨਹੀਂ ਚੱਲਦਾ ਔਰ ਆਪਣੇ ਵੱਖਰਾ ਰਸਤਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਸਕੈਂਡਲ ਉਹਨੂੰ ਫੇਸ ਕਰਨਾ ਪੈਂਦਾ। ਉਸ ਬੰਦੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਉਹਦੇ ਅਗੇਂਸਟ ਗੈਂਗ ਅਪ ਕਰਕੇ ਉਹਨੂੰ ਰੋਕਿਆ ਜਾਂਦਾ ਹੈ। ਇਹ ਇੱਕ ਸਾਡਾ ਹੌਲੀ ਹੌਲੀ ਐਸਾ ਸਮਾਜ ਬਣਦਾ ਜਾ ਰਿਹਾ। ਇਹ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਨਹੀਂ ਬਣ ਰਿਹਾ, ਮਗਰ ਡੈਫੀਨੇਟਲੀ ਜਦੋਂ ਇਲੈਕਸ਼ਨਸ ਆਉਂਦੀਆਂ ਨੇ, ਨੋਮੀਨੇਸ਼ਨਸ ਹੁੰਦੀਆਂ ਨੇ, ਉਦੋਂ ਬਹੁਤ ਜ਼ਿਆਦਾ ਦੁਸ਼ਮਣੀਆਂ ਪੈਦਾ ਹੁੰਦੀਆਂ ਨੇ, ਉਦੋਂ ਬਹੁਤ ਜ਼ਿਆਦਾ ਐਸੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ ਜੋ ਰੂਟੀਨ ਲਾਈਫ 'ਚ ਸ਼ਾਇਦ ਕੈਨੇਡੀਅਨਸ, ਇੰਡੋ ਕੈਨੇਡੀਅਨਸ, ਪਾਕਿਸਤਾਨੀ ਕੈਨੇਡੀਅਨਸ ਕੋਈ ਵੀ ਨਹੀਂ ਪਸੰਦ ਕਰਦਾ ਔਰ ਉਹਨੂੰ ਸਪੋਰਟ ਵੀ ਨਹੀਂ ਕਰਦਾ। ਨਾਲ ਹੀ ਸਾਡਾ ਜਿਹੜਾ ਸਭ ਤੋਂ ਵੱਡਾ ਆਉਣ ਵਾਲੇ ਟਾਈਮ 'ਚ ਚੈਲੰਜ ਹੋਏਗਾ ਉਹ ਇਹ ਹੋਏਗਾ ਕਿ ਅਸੀਂ ਕਲੈਕਟਿਵਲੀ ਐਜ਼ ਅ ਕਮਿਊਨਿਟੀ ਕਦੀ ਵੀ ਇੱਕ ਮੁੱਦੇ ਉੱਤੇ ਖੜ੍ਹੇ ਨਹੀਂ ਹੋ ਸਕਾਂਗੇ। ਉਹਦੀ ਲਾਈਵ ਐਗਜ਼ਾਮਪਲ ਹੈ ਕਿ ਇੰਨੇ ਸਾਲਾਂ ਦੇ ਵਿੱਚ ਬ੍ਰੈਮਟਨ ਦੇ ਵਿੱਚ ਕੋਈ ਵੀ ਹੋਰ ਕਮਿਊਨਿਟੀ ਜਿਹੜੀ ਆ ਆਪਣਾ ਮੇਅਰ ਆਪਣੇ ਪ੍ਰੀਡੋਮੀਨੈਂਟਲੀ ਕੌਂਸਲਰ, ਕੋਈ ਰੀਜਨਲ ਕੌਂਸਲਰ ਤਿਆਰ ਨਹੀਂ ਕਰ ਸਕੀ, ਕਿਉਂਕਿ ਸਾਡੀ ਵੰਡ ਉਹਨਾਂ ਲੋਕਾਂ ਲਈ ਫਾਇਦੇਮੰਦ ਹੈ ਜਿਹੜੇ ਲੋਕ ਸਾਨੂੰ ਅੱਜ ਰੂਲ ਕਰ ਰਹੇ ਨੇ, ਜਿਹੜੇ ਲੋਕ ਸਾਨੂੰ ਇੰਡੀਆ 'ਚ ਰੂਲ ਕਰਕੇ ਆਏ ਨੇ। ਉਹ ਅੱਜ ਵੀ ਸਾਡੀ ਸਕਸੈਸ ਤੋਂ ਡਰਦੇ ਨੇ, ਅੱਜ ਵੀ ਸਾਡੀ ਸਕਸੈਸ ਤੋਂ ਘਬਰਾਉਂਦੇ ਨੇ। ਉਹਨਾਂ ਨੂੰ ਪਤਾ ਹੈ ਕਿ ਇਹ ਕਮਿਊਨਿਟੀਜ਼, ਚਾਹੇ ਉਹ ਪਾਕਿਸਤਾਨੀ ਕਮਿਊਨਿਟੀਜ਼ ਹੋਣ, ਚਾਹੇ ਇੰਡੀਅਨ ਕਮਿਊਨਿਟੀਜ਼ ਹੋਣ, ਇਹ ਸਟਰੋਂਗ ਨੇ, ਕਾਬਲ ਨੇ, ਔਰ ਉਹ ਸਾਡੇ ਹੀ ਲੋਕਾਂ ਨੂੰ ਸਾਡੇ ਅਗੇਂਸਟ ਯੂਜ਼ ਕਰਕੇ ਆਪਣਾ ਫਾਇਦਾ ਲੈਂਦੇ ਨੇ ਔਰ ਅਸੀਂ ਇੱਕ ਦੂਸਰੇ ਨਾਲ ਦੁਸ਼ਮਣੀਆਂ ਕ੍ਰੀਏਟ ਕਰ ਕਰਕੇ ਆਪਣੇ ਅੰਦਰ ਵੰਡ ਪਾ ਰਹੇ ਹਾਂ। ਅਸੀਂ ਇਸ ਗੇਮ ਨੂੰ ਸਮਝ ਨਹੀਂ ਰਹੇ। ਅੱਜ ਇਹ ਟਾਈਮ ਹੈ ਦੋਸਤੋ ਕਿ ਸਾਨੂੰ ਇਹ ਵੱਡੀਆਂ ਗੇਮਾਂ ਸਮਝਣ ਦੀ ਲੋੜ ਆ ਕਿ ਸਾਡੀ ਆਪਸ 'ਚ ਵੰਡ ਕਿਹਨੂੰ ਫਾਇਦਾ ਦੇ ਰਹੀ ਹੈ। ਇਸੇ ਕਰਕੇ ਹੀ ਸਾਡੀਆਂ ਨੋਮੀਨੇਸ਼ਨਸ ਦੇ ਵਿੱਚ ਜੋ ਮਰਜ਼ੀ ਹੁੰਦਾ ਰਹੇ, ਕੋਈ ਵੀ ਹਾਇਰ ਅਥੋਰਿਟੀਜ਼, ਪਾਰਟੀ ਦੀ ਅਥੋਰਿਟੀਜ਼, ਉਹ ਸਾਨੂੰ ਇਸ ਚੀਜ਼ ਉੱਤੇ ਰੋਕਣਗੀਆਂ ਨਹੀਂ, ਨਾ ਉਹ ਚਾਹੁੰਦੀਆਂ ਹੀ ਨੇ ਉਹ ਰੋਕੋ, ਕਿਉਂਕਿ ਜਦ ਸਾਡੇ ਅੰਦਰ ਜਿੰਨੀਆਂ ਡਿਵੀਜ਼ਨਸ ਬਣਦੀਆਂ ਜਾਣਗੀਆਂ ਓਨੀ ਹੀ ਯੂਨਿਟੀ ਜਿਹੜੀ ਆ ਉਹ ਸਾਡੇ ਆਪੋਜੀਸ਼ਨ ਦੀ ਬਣਦੀ ਰਹੇਗੀ। ਸਾਨੂੰ ਲਿਬਰਲ ਵਿਚਾਰਧਾਰਾ 'ਤੇ ਜਾਂ ਕੰਜ਼ਰਵੇਟਿਵ ਵਿਚਾਰਧਾਰਾ 'ਤੇ ਜਾਂ ਹਿੰਦੂ ਜਾਂ ਸਿੱਖ ਜਾਂ ਮੁਸਲਮਾਨ ਇਹਨਾਂ ਚੀਜ਼ਾਂ 'ਤੇ, ਪਾਕਿਸਤਾਨੀ, ਇੰਡੀਅਨ, ਇਹਨਾਂ ਚੀਜ਼ਾਂ ਉੱਤੇ ਬਹੁਤ ਤਾਕਤਾਂ ਨੇ ਜੋ ਚਾਹੁੰਦੀਆਂ ਨੇ ਕਿ ਅਸੀਂ ਡਿਵਾਈਡ ਰਹੀਏ। ਉਹ ਚਾਹੁੰਦੀਆਂ ਨੇ ਕਿ ਕੈਨੇਡਾ ਦਾ 99% ਸਮਾਜ ਔਰ ਰੂਲਰ ਇੱਕ ਤਬਕਾ ਬਣਿਆ ਰਹੇ ਔਰ ਅਸੀਂ ਉਹਨਾਂ ਦੀਆਂ ਉਹਨਾਂ ਗੇਮਸ ਦੇ ਸ਼ਿਕਾਰ ਬਣੇ ਰਹੀਏ। ਅੱਜ ਅਸੀਂ ਬਹੁਤ ਸਾਰੇ ਕਮਿਊਨਿਟੀ ਵਿੱਚ ਡਿਵੀਜ਼ਨ ਜਿਹੜੀਆਂ ਨੇ ਉਹ ਕ੍ਰੀਏਟ ਕਰ ਚੁੱਕੇ ਹਾਂ ਔਰ ਇਹਦਾ ਆਉਣ ਵਾਲੇ ਟਾਈਮ 'ਚ ਬਹੁਤ ਵੱਡਾ ਚੈਲੰਜ ਰਹੇਗਾ। ਇਹਦਾ ਸੋਲੂਸ਼ਨ ਵੀ ਸਾਡੇ ਹੱਥ 'ਚ ਹੈ। ਇਹਨਾਂ ਦਾ ਸੋਲੂਸ਼ਨ ਇੱਕ ਹੀ ਹੈ ਕਿ ਆਵਾਜ਼ ਉਠਾਓ, ਆਪਣੇ ਆਪ ਨੂੰ ਐਜੂਕੇਟ ਕਰੋ, ਆਪਣੇ ਆਪ ਨੂੰ ਇਹ ਦੱਸੋ। ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਸਾਡੀਆਂ ਇਹਨਾਂ ਸਾਰੀਆਂ ਡਿਵੀਜ਼ਨ ਦੇ ਪਿੱਛੇ ਐਡਵਾਂਟੇਜ ਕਿਹਨਾਂ ਲੋਕਾਂ ਨੂੰ ਹੈ। ਨਾ ਅਸੀਂ ਉਹਨਾਂ ਲੋਕਾਂ ਦੇ ਉਹਨਾਂ ਪੋਲਿਸੀਆਂ ਦੇ ਸ਼ਿਕਾਰ ਬਣੀਏ, ਕਿਉਂਕਿ ਕਿਤੇ ਨਾ ਕਿਤੇ ਸਾਡੇ ਹੀ ਲੋਕ, ਸਾਡੀ ਹੀ ਕਮਿਊਨਿਟੀਜ਼ ਜਿਹੜੀਆਂ ਨੇ ਉਹ ਸਫ਼ਰ ਕਰਨਗੀਆਂ, ਸਾਡੇ ਹੀ ਬੱਚੇ ਸਫ਼ਰ ਕਰਨਗੇ ਔਰ ਅਸੀਂ ਆਪਣੇ ਸਵਾਰਥ ਲਈ ਦੋ ਚਾਰ ਪ੍ਰੋਮੀਨੈਂਟ ਫਿਗਰਸ ਜਿਹੜੀਆਂ ਨੇ ਉਹਨਾਂ ਨੂੰ ਸਾਹਮਣੇ ਰੱਖ ਕੇ ਅਸੀਂ ਬਾਕੀ ਸਾਰੇ ਲੋਕ ਉਹਨਾਂ ਬੈਡ ਪੋਲਿਸੀਜ਼ ਦੇ, ਉਹਨਾਂ ਫੈਸਲਿਆਂ ਦੇ ਸ਼ਿਕਾਰ ਬਣਦੇ ਰਹਾਂਗੇ ਜੋ ਅੱਜ ਅਸੀਂ ਸਮਾਜ ਵਿੱਚ ਕ੍ਰੀਏਟ ਕਰ ਰਹੇ ਹਾਂ। ਸਾਨੂੰ ਅਗਰ ਇਹ ਚੈਲੰਜ ਲੈਣਾ ਆ ਉਹਦੇ ਵਾਸਤੇ ਸਾਨੂੰ ਬੋਲਣਾ ਪਏਗਾ, ਸਾਨੂੰ ਅਵੇਅਰਨੈਸ ਲਿਆਉਣ ਦੀ ਲੋੜ ਹੈ, ਔਰ ਸਾਨੂੰ ਉਹਨਾਂ ਤਾਕਤਾਂ ਦੀ ਮਿਲ ਕੇ ਉਹਨਾਂ ਨੂੰ ਆਪੋਜੀਸ਼ਨ ਦੇਣ ਦੀ ਲੋੜ ਹੈ, ਜਿੱਥੇ ਕਿ ਸਾਨੂੰ ਇਹ ਨਜ਼ਰ ਆ ਰਿਹਾ ਕਿ ਕੋਈ ਵੀ ਇਲੈਕਸ਼ਨ ਜਾਂ ਨੋਮੀਨੇਸ਼ਨ ਪ੍ਰੋਸੈਸ ਕਾਬਲੀਅਤ ਦੇ ਬੇਸ 'ਤੇ ਨਹੀਂ, ਔਰ ਹੋਰ ਸਾਰੇ ਫੈਕਟਰ ਜੋ ਮੈਂ ਅੱਗੇ ਦੱਸ ਚੁੱਕਿਆ ਉਹਦੇ ਬੇਸ 'ਤੇ ਲੜਿਆ ਜਾ ਰਿਹਾ। ਜਿੰਨਾ ਚਿਰ ਤੱਕ ਅਸੀਂ ਆਵਾਜ਼ ਨਹੀਂ ਚੁੱਕਾਂਗੇ, ਜਿੰਨਾ ਚਿਰ ਤੱਕ ਅਸੀਂ ਇਕੱਠੇ ਨਹੀਂ ਹੋਵਾਂਗੇ, ਉਨਾ ਚਿਰ ਤੱਕ ਅਸੀਂ ਇਹਨਾਂ ਹੀ ਚੈਲੰਜਸ ਦੇ, ਇਹਨਾਂ ਹੀ ਗਲਤ ਰੀਤੀਆਂ ਦੇ, ਇਹਨਾਂ ਹੀ ਚੀਜ਼ਾਂ ਦੇ ਸ਼ਿਕਾਰ ਬਣਦੇ ਰਹਾਂਗੇ ਜੋ ਅਸੀਂ ਕਦੀ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਜਾਂ ਆਪਣੇ ਕੰਟਰੀ ਵਿੱਚ ਛੱਡ ਕੇ ਆਏ ਸੀ। ਸਾਨੂੰ ਇਸ ਚੀਜ਼ ਦਾ ਕੋਈ ਹੱਕ ਨਹੀਂ ਕਿ ਅਸੀਂ ਦੂਜੀਆਂ ਸਰਕਾਰਾਂ ਦੇ ਉੱਤੇ ਕੁਐਸਚਨ ਕਰੀਏ, ਕਿਉਂਕਿ ਜੇ ਅਸੀਂ ਆਪ ਕੈਨੇਡਾ ਦੇ ਵਿੱਚ ਵੀ ਉਹੋ ਹੀ ਰਿਵਾਜ਼, ਉਹੋ ਚੀਜ਼ਾਂ ਨੂੰ ਅਸੀਂ ਅੱਗੇ ਲਿਆ ਰਹੇ ਹਾਂ, ਉਹਨਾਂ ਹੀ ਚੀਜ਼ਾਂ ਨੂੰ ਅੱਗੇ ਆਉਣ ਦਾ ਮੌਕਾ ਦੇ ਰਹੇ ਹਾਂ। ਸੋ ਦੈਟ ਮੀਨਸ ਅਸੀਂ ਵੀ ਆਰ ਪਾਰਟੀ ਟੂ ਦੈਟ। ਬੜੀ ਮਸ਼ਹੂਰ ਇਹ ਕਹਾਵਤ ਹੈ ਕਿ ਜੇ ਤੁਸੀਂ ਇਨਜਸਟਿਸ ਦੇ ਅਗੇਂਸਟ ਨਹੀਂ ਬੋਲਦੇ ਤਾਂ ਤੁਸੀਂ ਇਨਜਸਟਿਸ ਦੇ ਸਾਥੀ ਹੋ, ਤੁਸੀਂ ਇਨਜਸਟਿਸ ਕਰਾਉਣ ਵਾਲੇ ਅਤੇ ਕਰਨ ਵਾਲਿਆਂ ਦੇ ਨਾਲ ਦੇ ਸਾਥੀ ਹੋ। ਚੁੱਪ ਰਹਿਣਾ ਇਨਜਸਟਿਸ ਨੂੰ, ਗਲਤ ਚੀਜ਼ਾਂ ਨੂੰ ਹਵਾ ਦੇਣਾ, ਚੁੱਪ ਰਹਿਣਾ ਨੁਕਸਾਨਦਾਇਕ ਹੈ। ਇਸੇ ਕਰਕੇ ਰੇਡੀਓ ਜ਼ਿੰਦਾਬਾਦ 'ਤੇ ਐਸਾ ਮੁੱਦਾ ਜਿਹੜਾ ਆ ਚੁੱਕਿਆ ਗਿਆ ਹੈ ਜੋ ਸ਼ਾਇਦ ਕਠੋਰ ਹੈ, ਔਰ ਜੋ ਸ਼ਾਇਦ ਬਲੰਟਲੀ ਨਾ ਕਿਤੇ ਡਿਸਕਸ ਕੀਤਾ ਗਿਆ ਹੋਏ। ਇੱਥੇ ਅੱਜ ਦਾ ਮੁੱਦਾ ਸਿਰਫ ਇੱਕ ਹੀ ਪਰਪਸ ਲਈ ਡਿਸਕਸ ਕੀਤਾ ਗਿਆ ਕਿ ਸਾਨੂੰ ਐਜ਼ ਕੈਨੇਡੀਅਨਸ, ਸਾਨੂੰ ਐਜ਼ ਅ ਕਮਿਊਨਿਟੀ, ਜੋ ਸਾਡੀ ਜਿਹੜੀ ਕੌਨਸਪਰੇਸੀ ਸਾਡੇ ਅਗੇਂਸਟ ਹੈ, ਸਾਨੂੰ ਡਿਵਾਈਡ ਕਰਨ ਦੀ ਕੌਨਸਪਰੇਸੀ ਹੈ, ਉਹ ਇੰਡੀਅਨ ਗੌਰਮੈਂਟ ਨੇ ਨਹੀਂ ਕ੍ਰੀਏਟ ਕੀਤੀ, ਸਾਨੂੰ ਕਿਸੇ ਨੇ ਹਿੰਦੂ ਸਿੱਖ ਦੇ ਪਾੜੇ ਦੇ ਵਿੱਚ ਨਹੀਂ ਪਾਇਆ। ਜੇ ਕੋਈ ਪਾ ਰਿਹਾ ਆ ਉਹ ਇੱਥੋਂ ਦੀਆਂ ਹੀ ਐਸੇ ਲੋਕ ਨੇ ਜਿਨ੍ਹਾਂ ਨੂੰ ਸਾਡੀਆਂ ਡਿਵੀਜ਼ਨ ਦੇ ਵਿੱਚ ਐਡਵਾਂਟੇਜ ਹੈ, ਔਰ ਉਹ ਐਡਵਾਂਟੇਜ ਲੈਣ ਵਾਸਤੇ ਸਾਡੇ ਅੰਦਰ ਸਿਰਫ ਇੱਕ ਰਿਲੀਜਨ ਬੇਸ 'ਤੇ ਡਿਵੀਜ਼ਨ ਨਹੀਂ ਕੀਤੀ ਜਾ ਰਹੀ, ਸਾਡੇ ਅੰਦਰ ਈਵਨ ਵਿਦ ਇਨ ਕਮਿਊਨਿਟੀ, ਸਾਡੇ ਫੇਥ ਉੱਤੇ, ਸਾਡੀ ਵਿਚਾਰਧਾਰਾ ਉੱਤੇ ਵੀ ਸਾਡੀ ਜਿਹੜੀ ਆ ਡਿਵੀਜ਼ਨ ਕਰਤੀ ਗਈ ਆ। ਇੰਨੀਆਂ ਡਿਵੀਜ਼ਨਸ ਦੋਸਤੋ ਜੇ ਅਗਰ ਸਾਡੀ ਹੀ ਕਮਿਊਨਿਟੀ ਵਿੱਚ ਹੋਣਗੀਆਂ ਤਾਂ ਸਾਡੀ ਕਿਸੇ ਵੀ ਚੀਜ਼ ਉੱਤੇ ਯੂਨਿਟੀ ਹੋਣੀ ਬੜੀ ਮੁਸ਼ਕਲ ਹੈ। ਮੈਂ ਇੱਥੇ ਹੀ ਰੇਡੀਓ ਜ਼ਿੰਦਾਬਾਦ 'ਤੇ ਇਹ ਮੁੱਦਾ ਜਿਹੜਾ ਆ ਉਹਨੂੰ ਛੱਡਦਾ, ਔਰ ਮੈਂ ਉਮੀਦ ਕਰਦਾ ਕਿ ਜਿੱਥੇ ਵੀ ਇਹ ਮੁੱਦਾ ਸੁਣਿਆ ਗਿਆ ਹੋਏ, ਜਿਨ੍ਹਾਂ ਨੇ ਵੀ ਇਹ ਵੇਖਿਆ ਆ ਜਾਂ ਉਹ ਵਿਚਾਰ ਕਰਦੇ ਨੇ, ਉਹ ਜ਼ਰੂਰ ਵਿਚਾਰ ਕਰਨ ਕਿ ਕੀ ਅੱਜ ਸਾਨੂੰ ਲੋੜ ਹੈ ਕਿ ਅਸੀਂ ਪਾਰਟੀਆਂ ਉੱਤੇ ਦਬਾਅ ਆਈਏ, ਉਹਨਾਂ ਉੱਤੇ ਪ੍ਰੈਸ਼ਰ ਪਾਈਏ ਕਿ ਨੋਮੀਨੇਸ਼ਨ ਪ੍ਰੋਸੈਸ ਜਿਹੜੇ ਆ ਉਹ ਫੇਅਰ ਹੋਣ, ਸਹੀ ਹੋਣ, ਔਰ ਕਾਬਲੀਅਤ ਦੇ ਬੇਸ ਦੇ ਉੱਤੇ ਹੋਣ, ਤਾਂ ਕਿ ਅਸੀਂ ਚੰਗੇ ਨੁਮਾਇੰਦੇ ਅੱਗੇ ਲੈ ਕੇ ਆ ਸਕੀਏ। ਇੱਥੇ ਹੀ ਇਸ ਮੁੱਦੇ ਨੂੰ ਸਮਾਪਤੀ ਦਿੰਦੇ ਹਾਂ, ਔਰ ਥੋੜ੍ਹੀ ਦੇਰ ਉਸ ਮੁੱਦੇ ਉੱਤੇ ਡਿਸਕਸ ਕਰਦੇ ਹਾਂ ਜੋ ਸਾਨੂੰ ਪੰਜਾਬੀ ਭਾਈਚਾਰੇ ਨੂੰ ਡਾਇਰੈਕਟਲੀ ਅਸਰ ਕਰਦਾ। ਸਾਡਾ ਅਗਲਾ ਜਿਹੜਾ ਮੁੱਦਾ ਹੈ ਉਹ ਇਹ ਹੈ ਕਿ ਹਰਦੀਪ ਪੁਰੀ ਜੀ, ਬੀਜੇਪੀ ਮਿਨਿਸਟਰ ਅੰਮ੍ਰਿਤਸਰ ਦੇ, ਉਹਨਾਂ ਨੇ ਜਿਹੜਾ ਖੁਲਾਸਾ ਕੀਤਾ, ਔਰ ਉਹ ਖੁਲਾਸਾ ਇਹ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਕਦੀ ਵੀ ਇਸ ਬਾਰੇ, ਕਿਸਾਨਾਂ ਦੇ ਬਿੱਲ ਬਾਰੇ ਕਦੀ ਵੀ ਓਬਜੈਕਸ਼ਨ ਨਹੀਂ ਕੀਤਾ, ਔਰ ਉਹ ਇਸ ਡਿਸਕਸ਼ਨ ਵਿੱਚ ਇਸ ਬਿੱਲ ਦੇ ਨਾਲ ਸੀਗੇ, ਜਿਹਨੂੰ ਕਿ ਸੁਖਬੀਰ ਬਾਦਲ ਜਿਹੜੇ ਆ ਉਹ ਚੈਲੰਜ ਕਰ ਰਹੇ ਆ ਕਿ ਇਹ ਬਿਆਨ ਜਿਹੜਾ ਗਲਤ ਹੈ। ਇਸ ਬਿਆਨ ਨੇ ਬਹੁਤ ਵੱਡੀ ਇੱਕ ਕੁਐਸਚਨ ਮਾਰਕ ਜਿਹੜਾ ਆ ਉਹ ਪਾ ਦਿੱਤਾ ਗਿਆ ਕਿ ਕੀ ਕਿਸਾਨ ਇੱਕ ਭੋਲਾ ਭਾਲਾ ਪੰਜਾਬ ਦਾ ਕਿਸਾਨ, ਕੀ ਉਹ ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਬੀਜੇਪੀ ਹੈ, ਚਾਹੇ ਉਹ ਅਕਾਲੀ ਦਲ ਆ, ਕੀ ਸਾਰੀਆਂ ਪਾਰਟੀਆਂ ਉਹਨਾਂ ਦਾ ਬੇਵਕੂ ਬਣਾ ਰਹੀਆਂ ਨੇ? ਕੀ ਉਹਨਾਂ ਦੇ ਹਿੱਤਦਾਰ ਬਣ ਕੇ ਹਿੱਤ ਇਹ ਸ਼ੋਅ ਕਰਕੇ ਕਿ ਅਸੀਂ ਉਹਨਾਂ ਦੇ ਹਿੱਤ ਲਈ ਲੜ ਰਹੇ ਹਾਂ, ਕੀ ਹਰ ਪਾਸੇ ਸਿਰਫ ਇਲੈਕਸ਼ਨ ਇੱਕ ਮੁੱਦਾ ਰਹਿ ਗਿਆ? ਕੀ ਵਾਕਿਆ ਹੀ ਪੰਜਾਬ ਦਾ ਕਿਸਾਨ, ਜਿਨ੍ਹਾਂ 'ਚ ਅਸੀਂ ਇੱਥੇ ਬਹੁਤ ਸਾਰੇ ਲੋਕ ਆ ਚੁੱਕੇ ਹਾਂ ਜਿਨ੍ਹਾਂ ਦੇ ਬੈਕਗਰਾਊਂਡ ਜਿਹੜੀ ਆ ਉਹ ਕਿਸਾਨੀ ਨਾਲ, ਖੇਤੀ ਨਾਲ ਜੁੜੀ ਹੋਈ ਹੈ, ਕੀ ਉਹ ਉੱਥੇ ਵਾਕਿਆ ਹੀ ਸਰਕਾਰ ਦੇ ਦੁਆਰਾ ਉਹਨਾਂ ਨੂੰ ਕੋਈ ਪ੍ਰੋਟੈਕਸ਼ਨ ਮਿਲ ਰਹੀ ਹੈ? ਕੀ ਉਹਨਾਂ ਨੂੰ ਕੋਈ ਉਹਨਾਂ ਦੀ ਆਵਾਜ਼ ਸੁਣਾਈ ਦੇ ਰਹੀ ਹੈ? ਇਹਦੇ ਬਾਰੇ ਗੱਲ ਕਰਦੇ ਹਾਂ। ਸਵਾਲ ਇੱਥੇ ਇਹ ਖੜਾ ਹੁੰਦਾ ਹੈ ਕਿ ਕੀ ਇਹ ਸਾਰੀਆਂ ਚਾਲਾਂ ਸਿਰਫ 2022 ਦੀ ਇਲੈਕਸ਼ਨ ਵਾਸਤੇ? ਕਿਉਂਕਿ ਕੁਐਸਚਨ ਇਹ ਬਣ ਗਿਆ ਕਿ ਜੇ ਹਰਸਿਮਰਤ ਕੌਰ ਬਾਦਲ ਅਸਤੀਫਾ ਨਹੀਂ ਦਿੰਦੀ, ਸੋ ਸਾਰਾ ਦਾ ਸਾਰਾ ਕ੍ਰੈਡਿਟ ਜਿਹੜੀ ਜੱਟ ਵੋਟ ਹੈ, ਪੇਂਡੂ ਵੋਟ ਹੈ, ਉਹ ਜਿਹੜੀ ਆ ਉਹ ਸਾਰੀ ਦੀ ਸਾਰੀ ਵੋਟ ਜਿਹੜੀ ਆ ਉਹ ਕਾਂਗਰਸ ਦੇ ਹੱਥ ਚਲੀ ਜਾਂਦੀ। ਕਿਉਂ? ਕਿਉਂਕਿ ਕਾਂਗਰਸ ਉਸ ਬਿੱਲ ਦੇ ਅਗੇਂਸਟ ਮੁਜ਼ਾਹਰੇ ਕਰ ਰਹੀ ਸੀ। ਜਦੋਂ ਵੀ ਅਕਾਲੀ ਦਲ ਬਾਦਲ ਨੇ ਇਹ ਰਿਲਾਈਜ਼ ਕੀਤਾ, ਉਦੋਂ ਹਰਸਿਮਰਤ ਕੌਰ ਬਾਦਲ ਜਿਹੜੀ ਆ ਉਹਨਾਂ ਨੇ ਅਸਤੀਫਾ ਦਿੱਤਾ। ਬਹੁਤ ਸਾਰੀ ਵਿਚਾਰਧਾਰਾ ਇਹ ਵੀ ਹੈ ਕਿ ਸ਼ਾਇਦ ਇਹ ਅਸਤੀਫਾ ਸਿਰਫ਼ ਇੱਕ ਦਿਖਾਵਾ ਹੈ, ਅੰਦਰੋਂ ਖਾਤੇ ਬੀਜੇਪੀ ਔਰ ਅਕਾਲੀ ਦਲ ਬਾਦਲ ਅਜੇ ਵੀ ਸੇਮ ਨੇ, ਔਰ ਇਹ ਚੀਜ਼ ਜਿਹੜੀ ਹੈ ਸਿਰਫ ਇੱਕ ਮਿਲੀ ਭੁਲੀ ਇੱਕ ਮਿਲੀ ਜੁਲੀ ਭੁਗਤ ਹੈ, ਜਿਹਨੂੰ ਕਿ ਤਾਂ ਕਿ ਕਿਸਾਨ ਜਿਹੜੇ ਉੱਥੇ ਪ੍ਰੋਟੈਸਟ ਕਰ ਰਹੇ ਨੇ ਉਹ ਕਨਫਿਊਜ਼ ਹੋ ਜਾਣ ਕਿ ਕੀ ਕਾਂਗਰਸ ਉਹਨਾਂ ਲਈ ਉਹਨਾਂ ਦੀ ਜਿਹੜੀ ਆ ਲੜਾਈ ਕਰ ਰਹੀ ਹੈ ਜਾਂ ਅਕਾਲੀ ਦਲ ਉਹਨਾਂ ਲਈ ਲੜਾਈ ਕਰ ਰਿਹਾ। ਇਸ ਚੀਜ਼ ਨੂੰ ਕਰਨ ਵਾਸਤੇ ਇਹ ਅਸਤੀਫਾ ਦਿੱਤਾ ਗਿਆ। ਬਹੁਤ ਸਾਰੇ ਲੋਕਾਂ ਨੇ ਕਿਸਾਨਾਂ ਨੇ ਇਹ ਐਕਸੈਪਟ ਵੀ ਕਰਨਾ ਸ਼ੁਰੂ ਕਰ ਦਿੱਤਾ ਕਿ ਸ਼ਾਇਦ ਹਰਸਿਮਰਤ ਕੌਰ ਬਾਦਲ ਨੇ ਇਸ ਬਿੱਲ ਦਾ ਪਾਰਲੀਮੈਂਟ ਵਿੱਚ ਆਉਣ ਤੋਂ ਪਹਿਲਾਂ ਓਬਜੈਕਸ਼ਨ ਕੀਤਾ, ਮਗਰ ਹਰਦੀਪ ਪੁਰੀ ਜੀ ਦਾ ਜਿਹੜਾ ਬਿਆਨ ਹੈ ਉਹ ਇਸ ਚੀਜ਼ ਨੂੰ ਉਹਦਾ ਖੁਲਾਸਾ ਕਰ ਗਿਆ ਕਿ ਉਹਨਾਂ ਨੇ ਇਸ ਚੀਜ਼ ਬਾਰੇ ਕਦੀ ਵੀ ਓਬਜੈਕਸ਼ਨ ਨਹੀਂ ਕੀਤਾ ਐਜ਼ ਹਰਸਿਮਰਤ ਕੌਰ ਬਾਦਲ ਨੇ ਜੋ ਉਹਨਾਂ ਨੇ ਕਿਹਾ। ਤਾਂ ਇਸ ਵੇਲੇ ਪੁਆਇੰਟ ਇੱਥੇ ਆ ਰਿਹਾ ਹੈ ਕਿ ਕੀ ਇਹ ਜਿਹੜੀ ਲੜਾਈ ਕਾਂਗਰਸ ਔਰ ਬੀਜੇਪੀ ਔਰ ਅਕਾਲੀ ਦਲ ਦਾ ਜੋ ਇਹ ਕਿਸਾਨਾਂ ਨੂੰ ਲੈ ਕੇ ਇਹਦੇ ਬਾਰੇ ਸਿਚੁਏਸ਼ਨ ਬਣਦੀ ਜਾ ਰਹੀ ਨੇ, ਕੀ ਇਹਦਾ ਐਡਵਾਂਟੇਜ ਜਿਹੜਾ ਆ ਆਮ ਆਦਮੀ ਪਾਰਟੀ ਨੂੰ ਹੋ ਸਕਦਾ, ਕਿਉਂਕਿ ਆਮ ਆਦਮੀ ਪਾਰਟੀ ਨੂੰ ਕਿਸਾਨਾਂ ਦਾ ਜਿਹੜਾ ਇਸ ਮੁੱਦਾ ਆ ਉਹਦੇ ਵਿੱਚ ਕਿਤੇ ਵੀ ਉਹਨਾਂ ਨੂੰ ਆਪਣੇ ਆਪ ਨੂੰ ਹਾਈਲਾਈਟ ਕਰਨ ਦਾ ਜਿਹੜਾ ਉਹ ਓਪਰਚੁਨਿਟੀ ਜਿਹੜੀ ਆ ਉਹ ਉਹਨਾਂ ਨੂੰ ਨਹੀਂ ਮਿਲੀ। ਮਗਰ ਕਿਤੇ ਨਾ ਕਿਤੇ ਪੰਜਾਬ ਦਾ ਵੋਟਰ ਕਿਸਾਨ ਸ਼ਾਇਦ ਇਸ ਬਿਆਨ ਤੋਂ ਬਾਅਦ ਇਹ ਸੋਚਣ ਲੱਗ ਪਏ ਕਿ ਸਾਡੇ ਨਾਲ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਧੋਖਾ ਕਰ ਰਹੀਆਂ ਨੇ, ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਐਜ਼ ਅ ਕਿਸਾਨ ਕਿ ਸਾਡੇ ਹੱਕ ਦੇ ਵਿੱਚ ਕੀ ਕਾਂਗਰਸ ਲੜਾਈ ਕਰ ਰਹੀ ਹੈ, ਸਾਡੇ ਹੱਕ ਦੇ ਵਿੱਚ ਕੀ ਬੀਜੇਪੀ ਲੜਾਈ ਕਰੇਗੀ, ਜਾਂ ਸਾਡੇ ਹੱਕ ਦੇ ਵਿੱਚ ਕੀ ਅਕਾਲੀ ਦਲ ਬਾਦਲ ਲੜਾਈ ਕਰ ਰਿਹਾ। ਇਸ ਵੇਲੇ ਸ਼ਾਇਦ ਇਹ ਬੜਾ ਵਧੀਆ ਸੁਨਹਿਰਾ ਮੌਕਾ ਹੈ ਆਮ ਆਦਮੀ ਪਾਰਟੀ ਕੋਲ, ਤਾਂ ਕਿ ਉਹ ਆਪਣੇ ਆਪ ਨੂੰ ਕਿਸਾਨਾਂ ਦੇ ਨਾਲ ਉਸ ਤਰੀਕੇ ਨਾਲ ਜੋੜਨ ਜਿੱਥੇ ਕਿ ਉਹ ਆਪਣੇ ਆਪ ਨੂੰ ਸੱਚੇ ਸੁੱਚੇ ਔਰ ਰੀਅਲ ਉਹਨਾਂ ਦੀ ਲੜਾਈ ਵਾਸਤੇ ਜਿਹੜੇ ਆ ਉਹ ਇੱਕ ਉਹਨਾਂ ਦੇ ਨੁਮਾਇੰਦੇ ਬਣ ਕੇ ਅੱਗੇ ਆਉਣ। 2022 ਦੇ ਵਿੱਚ ਦੋਸਤੋ ਜਿਹੜੀ ਪੰਜਾਬ ਦੀ ਐਰਕਾ ਇਲੈਕਸ਼ਨ ਹੋਏਗੀ ਉਹ ਇੱਕ ਬਹੁਤ ਡਿਫਰੈਂਟ ਇਲੈਕਸ਼ਨ ਹੋਣ ਵਾਲੀ ਆ। ਉਹਦੀ ਵਜ੍ਹਾ ਇਹ ਹੈ ਕਿ ਅਕਾਲੀ ਦਲ ਦੇ ਦੋ ਹਿੱਸੇ ਬਣ ਚੁੱਕੇ ਨੇ, ਕਾਂਗਰਸ ਦੇ ਵਿੱਚ ਵੀ ਪਾੜ ਪਈ ਹੋਈ ਹੈ, ਚਾਹੇ ਪ੍ਰਤਾਪ ਸਿੰਘ ਬਾਜਵਾ ਚਾਹੇ ਕੈਪਟਨ ਅਮਰਿੰਦਰ ਸਿੰਘ। ਆਮ ਆਦਮੀ ਪਾਰਟੀ ਨੇ ਅਜੇ ਆਪਣਾ CM ਚਿਹਰਾ ਜਿਹੜਾ ਉਹ ਅੱਗੇ ਲਿਆਂਦਾ ਨਹੀਂ, ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੋਈ ਵੀ ਐਸੇ ਮੁੱਦੇ ਚਾਹੇ ਕਿਸਾਨਾਂ ਦਾ ਮੁੱਦਾ ਹੁਣ ਆ ਗਿਆ, ਇਹ ਮੁੱਦੇ ਜਿਹੜੇ ਆ ਇਹਨੂੰ ਸਰਕਾਰਾਂ ਆਪਣੇ ਫਾਇਦੇ ਲਈ ਵਰਤਦੀਆਂ ਰਹਿਣਗੀਆਂ, ਸਰਕਾਰਾਂ ਜਿਹੜੀਆਂ ਨੇ ਉਹ ਇਹਦਾ ਐਡਵਾਂਟੇਜ ਲੈਂਦੀਆਂ ਰਹਿਣਗੀਆਂ, ਔਰ ਪੰਜਾਬ ਦੇ ਵਿੱਚ ਜੋ ਮੁੱਦਾ ਰਿਹਾ ਹੈ BJP ਦਾ, ਕਿਉਂਕਿ ਇਹ ਇੱਕ ਕੇਰਲਾ ਤੋਂ ਇਲਾਵਾ ਇੱਕ ਐਸੀ ਸਟੇਟ ਹੈ ਜਿੱਥੇ ਕਿ BJP ਇੰਡੀਪੈਂਡੈਂਟਲੀ ਜਿਹੜੀ ਆਪਣੀ ਇਲੈਕਸ਼ਨ ਨਹੀਂ ਲੜ ਸਕੀ, ਕੀ ਉਹ ਆਪ ਇੰਡੀਪੈਂਡੈਂਟ ਇਲੈਕਸ਼ਨ ਲੜਨ ਵਾਸਤੇ 2022 ਦੇ ਵਿੱਚ ਇਹ ਸਾਰੇ ਮੁੱਦੇ ਦਾ ਫਾਇਦਾ ਲਏਗੀ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਮਗਰ ਦੋਸਤੋ ਅਫਸੋਸ ਇਹ ਹੈ ਕਿ ਜਦੋਂ ਤੁਸੀਂ ਇੱਕ ਗਰੀਬ ਕਿਸਾਨ ਨੂੰ ਤੁਸੀਂ ਹਰ ਪਾਰਟੀ ਵੱਲੋਂ ਧੋਖਾ ਹੁੰਦਾ ਦੇਖਦੇ ਹੋ, ਤੁਹਾਨੂੰ ਇਸ ਚੀਜ਼ ਦਾ ਅਫਸੋਸ ਹੁੰਦਾ ਕਿ ਕਿਹੜੇ ਲੀਡਰ ਜਿਹੜੇ ਆ ਉਹਨਾਂ ਦੀ ਗੱਲ ਮੰਨੀ ਜਾਏ ਔਰ ਕਿਹੜਾ ਲੀਡਰ ਆ ਜਿਹਨੂੰ ਨਾ ਮੰਨੀ ਜਾਏ। ਅਸੀਂ ਇਹ ਐਕਸੈਪਟ ਕੀਤਾ ਕਿ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਹੈ ਕਿਸਾਨਾਂ ਵਾਸਤੇ, ਹਰਦੀਪ ਪੁਰੀ ਜੀ ਨੇ ਇਹ ਖੁਲਾਸਾ ਕਰਤਾ ਕਿ ਉਹਨਾਂ ਨੇ ਕਦੀ ਵੀ ਕਿਸਾਨਾਂ ਦੇ ਬਿੱਲ ਪਿੱਛੇ ਓਬਜੈਕਸ਼ਨ ਨਹੀਂ ਕੀਤਾ। ਇਹ ਇੱਕ ਐਸਾ ਪੋਲੀਟਿਕ ਕਰੈਕਟਰ ਸ਼ੋਅ ਹੁੰਦਾ ਜਿਹਦੇ ਬਾਰੇ ਅਸੀਂ ਪਹਿਲੇ ਮੁੱਦੇ 'ਚ ਗੱਲ ਕਰ ਚੁੱਕੇ ਹਾਂ। ਦੋਸਤੋ ਰੇਡੀਓ ਜ਼ਿੰਦਾਬਾਦ 'ਤੇ ਤੁਹਾਡੇ ਨਾਲ ਹਮੇਸ਼ਾ ਹੀ ਐਸੇ ਮੁੱਦੇ ਜਿਹੜੇ ਆ ਉਹਨਾਂ ਦੀ ਗੱਲਬਾਤ ਕੀਤੀ ਜਾਏਗੀ, ਕਿਸੇ ਪਾਰਟੀ ਦੀ ਸਪੋਰਟ ਲਈ ਨਹੀਂ, ਸਿਰਫ ਅਵੇਅਰਨੈਸ ਵਾਸਤੇ, ਵਿਚਾਰ ਕਰਨ ਵਾਸਤੇ ਔਰ ਆਪਣੇ ਸਮਾਜ ਨੂੰ ਬੈਟਰ ਕਰਨ ਵਾਸਤੇ ਇਹ ਮੁੱਦੇ ਜਿਹੜੇ ਆ ਚੁੱਕੇ ਜਾਣਗੇ। ਇਵੇਂ ਹੀ ਰੇਡੀਓ ਜ਼ਿੰਦਾਬਾਦ ਨਾਲ ਜੁੜੇ ਰਹੋ, ਤੁਹਾਨੂੰ ਹਮੇਸ਼ਾ ਹੀ ਬਹੁਤ ਸਾਰੀਆਂ ਕਾਲ ਜਿਹੜੀਆਂ ਨੇ ਉਹ ਨਾਲ ਚੁੱਕਣ ਦਾ ਸਾਨੂੰ ਟਾਈਮ ਨਹੀਂ ਮਿਲਦਾ, ਤੁਸੀਂ ਬਹੁਤ ਸਾਰੀਆਂ ਕਾਲ ਜਿਹੜੀਆਂ ਨੇ ਉਹ ਕੀਤੀਆਂ ਨੇ, ਅੱਜ ਵੀ ਬਹੁਤ ਸਾਰੀਆਂ ਕਾਲ ਆਈਆਂ ਨੇ। ਤੁਸੀਂ 6476181001 ਉੱਤੇ ਸਾਨੂੰ ਕੋਈ ਵੀ ਐਸਾ ਟੋਪਿਕ ਜਿਹੜਾ ਤੁਹਾਡੇ ਕਰੀਬ ਹੋਏ, ਜਿਹੜਾ ਤੁਹਾਨੂੰ ਟੋਪਿਕ ਲੱਗੇ ਕਿ ਜਿਹਦੇ ਉੱਤੇ ਮੀਡੀਆ ਬਾਰੇ ਗੱਲ ਕਰਨੀ ਚਾਹੀਦੀ ਹੈ, ਉਹ ਜ਼ਰੂਰ ਸਾਨੂੰ ਲਿਖ ਕੇ ਭੇਜੋ ਔਰ ਅਸੀਂ ਰੇਡੀਓ ਜ਼ਿੰਦਾਬਾਦ ਤੋਂ ਤੁਹਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਾਂਗੇ ਅਗਲੇ ਸੰਡੇ ਸੇਮ 1 ਤੋਂ 2। ਵੇਖਦੇ ਰਹੋ ਰੇਡੀਓ ਜ਼ਿੰਦਾਬਾਦ।
मेरे प्यार दे तारे गवाने तेरे मेरे प्यार दे तारे गवाने तेरे मेरे प्यार दे तारे गवाने चन्न दिया रातां दे चन्न दिया रातां दे मसारे गवाने तेरे मेरे प्यार दे तारे गवाने तेरे मेरे प्यार दे तारे गवाने।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਲੋਬੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਫਲਾਇੰਗ ਫੈਸ਼ਨ ਦਾ ਵੇਅਰ ਹਾਊਸ ਪਬਲਿਕ ਵਾਸਤੇ ਖੁੱਲਣ ਜਾ ਰਿਹਾ ਹੈ ਬ੍ਰੈਂਪਟਨ ਦੇ ਵਿੱਚ ਜੀ ਹਾਂ ਸਨਪੈਕ ਗੁਦਰ ਸਾਹਿਬ ਦੇ ਬਿਲਕੁਲ ਲਾਗੇ 11 ਸਨਪੈਕ ਬੁਲੇਵਾਰਡ ਵਿਲੀਅਮ ਪਾਰਕਵੇ ਅਤੇ ਸਨਪੈਕ ਦੇ ਬਿਲਕੁਲ ਖੂੰਜੇ ਤੇ ਜਿੱਥੇ ਦੁਨੀਆ ਭਰ ਦੀ ਫੈਬਰਿਕ ਖੁੱਲਾ ਕੱਪੜਾ ਰੈਡੀਮੇਡ ਕੱਪੜਾ ਵੇਅਰ ਹਾਊਸ ਕੀਮਤਾਂ ਦੇ ਉੱਪਰ ਹੋਲਸੇਲ ਕੀਮਤਾਂ ਦੇ ਉੱਪਰ ਤੁਸੀਂ ਖਰੀਦ ਸਕੋਗੇ ਜੀ ਹਾਂ ਫਲਾਇੰਗ ਫੈਸ਼ਨ ਵੇਅਰ ਹਾਊਸ ਓਪਨ ਟੂ ਦਾ ਪਬਲਿਕ 905-694-9997 ਤੇ ਸੰਪਰਕ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं आज ही अपना पहला ट्रांसफर करें और पाए $50 अधिक जानकारी के लिए CIBC.com/transfer पर जाएं।
ਹੁਣ ਸਭ ਦਾ ਵੀਕਐਂਡ ਪਲਾਨ ਬਣੇਗਾ 129 ਈਸਟ ਡਰਾਈਵ ਬ੍ਰੈਂਪਟਨ ਜਾਣ ਦਾ।
ਅੱਛਾ, ਉੱਥੇ ਕੀ ਹੈ?
ਫਰਨੀਚਰ ਵੇਅਰ ਹਾਊਸ, ਜਿਨ੍ਹਾਂ ਦੀ ਫਰਾਈਡੇ ਐਂਡ ਸੈਟਰਡੇ ਨੂੰ ਹੋਏਗੀ ਸਪੈਸ਼ਲ ਸੇਲ।
ਫੇਰ ਤਾਂ ਅਸੀਂ ਵੀ ਜ਼ਰੂਰ ਜਾਵਾਂਗੇ।
ਫਰਨੀਚਰ ਵੇਅਰ ਹਾਊਸ ਤੇ ਤੁਹਾਨੂੰ ਤੁਹਾਡੀ ਪਸੰਦ ਦਾ ਫਰਨੀਚਰ ਮਿਲੇਗਾ ਕੋਸਟ ਪ੍ਰਾਈਸ ਤੋਂ ਵੀ ਘੱਟ। ਇਸ ਸੇਲ ਸਿਰਫ ਅਕਤੂਬਰ ਮਹੀਨੇ ਫਰਾਈਡੇ ਅਤੇ ਸੈਟਰਡੇ ਨੂੰ ਦੁਪਹਿਰ 12 ਤੋਂ ਸ਼ਾਮ 7 ਵਜੇ ਤੱਕ ਹੀ ਹੋਏਗੀ। ਵਧੀਆ ਫਰਨੀਚਰ ਘੱਟ ਰੇਟ ਤੇ ਲੈਣ ਲਈ ਪਹੁੰਚੋ ਫਰਨੀਚਰ ਵੇਅਰ ਹਾਊਸ ਦੀ ਸੇਲ ਤੇ। ਐਡਰੈਸ ਦੁਬਾਰਾ ਨੋਟ ਕਰ ਲਓ, 129 ਈਸਟ ਡਰਾਈਵ ਬ੍ਰੈਂਪਟਨ।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं आज ही अपना पहला ट्रांसफर करें और पाएं $50 अधिक जानकारी के लिए CIBC.com/transfer पर जाएं।
Hotstar Premier Nights. Watch the year's biggest blockbusters streaming straight to your screen exclusively on Hotstar. Sign up at a special price of $44.99.
When you use the promo code EOS, visit hotstar.com/CA